कहां तुझ प्रभुद हमारे बारण सकै महिमा जो तिहारे हम ना सरद कर सेवत तुम्हारे आप लिहो तुम कथा सुधारे मोको चरै शास्त्र खट पैंग गरण चढ़ जाए अंध लखै बदरो सुनै जाओ काल कृपा कराए
सतनाम वाहेगुरु साहिब जीओ श्री राग महला पहला कर चौथा एक सवान द्वे सवानी नाल भलके भौके सदा बयाल एक सवान द्वे सवानी नाल
वाहिगुरु जी का खालसा वाहिगुरु जी की फतेह परम सत्कार योग सतगुरां दी साजी नवाजी होई गुरु खालसा साध संगत जीओ सतगुरु जी की अत्यंत कृपालता सदका यह कथा श्री गुरु नानक देव महाराज जी दे जीवन कौतकों की चल रही है। सतगुरु नानक देव महाराज जी अपनी जो सिखी की बगीची लाई है उसकी परख करने वास्ते गुरु नानक देव महाराज जी ने एक सवांग बनाया है, अपने शरीर के उत्ते बाण लपेट लिया, लस्सी के छिट्टे पा लै और लक दे नाल एक छुरा बन लिया, कुछ कुकरियां ते कुकर नाल लै लै, दो ढाई हथ का एक मोटा घोटने वर्गा सोटा कुतका नाल लै लिया। श्री गुरु नानक देव महाराज जी ऐसा भेख बना के चले ने और सतगुरु महाराज जी का भेख वेख के बहुत सारे लोग भरम गए ने, कहन लगे एक ही किता इन्हां ने बावरे ते मस्तानिया वाला सुभा बना लिया और सारे साथ छड़ के गुरु नानक साहब महाराज जी का भजने शुरू हो गए ने। आकाशवाणी होए कि ए नानक तू ये भेख योजा क्यों बनाया है, तो महाराज कहते योजा भेख सारे जीवान ने बनाया होया है, सारे जीवान के नाल कुकर के कुकरियां हैं। ता गुरु नानक देव महाराज जी ने इस शब्द के उच्चारण किया जीवां दे नाल किहड़े कुकर ते कुकरियां ने और उन्हां दे नाम दसदे हन।
एक सवान दोए सवानी नाल
श्री राग दे अंदर पहले पातशाह गुरु नानक देव महाराज जी का शब्द है ते महाराज कहिंदे एक सवान एक लोभ रूपी सवान कुत्ता है ते दो सवान कुकरियां आसा ते तृष्णा सारे जीवां ने अपने हिरदे दे विच ही बन्ने होए ने ते अपने नाल ही रखे होए हन।
भलके भौंके सदा बयाल
महाराज कहिंदे भलके हमेशा वास्ते ते बयाल आकाश वल नूं ए मूंह करके भौंकदे ने भाव की पदार्थां दी मंग करदे हन।
कूड़ छुरा मुठा मरदार
महाराज कहिंदे कूड़ झूठ ही छुरा है सारिआं तों वड्डा जीवां ने फड़िआ होइआ ते मुठा लुट लुट के जो प्राय हक है खा रहे ते यही मरदार मरदे दे ताई खांदे हन।
मान करूं पर हां करतार
ते करतार वाहिगुरु परमेश्वर हो जा जीवां दा भयानक रूप हो रहा है सैंसियां ते शिकारियां वाला।
मैं पद की पंद ना करने की कार
ते मैं वाले जीवां ने ते पद की पंद ना पति वाहिगुरु परमेश्वर दी प्राप्ति दा कोई रास्ता ही नहीं पकड़िया है जा अपनी इज्जत वाला कोई रास्ता नहीं ते इन्हां ने ते वाहिगुरु की भगती की कार भी की करनी है।
बिगड़े रूप रहा बिकराल
करते होमे करके इन्हां दे रूप हिरदे बिगड़ रहे ने ते बिकराल भयानक हो रहे हैं।
तेरा एक नाम तारे संसार
तेरे अकाल पुरख वाहिगुरु परमेश्वर एको एक तेरा नाम है जो संसार समंदर तो तारदा है।
यहा आस एहो आधार
ते मेरे ताई वाहिगुरु परमेश्वर यही तेरे नाम दी आसा इस लोक दे अंदर है ते परलोक दे अंदर भी तेरे नाम दा आधार आसरा है।
रहाओ دن رات
راو وسرام دے کے فرماندے نے دن تے رات مکھوں جیو لوگ نندیا کر رہے ہن
پر کر جو ہی نیس نات
تے پرائے کران دے تائیں جو ہی تک دے ہن تے نیچ سنات انہاں دے نیچ سوا ہو رہے تے سنات پوتنیا ورگے ہو رہے ہن لوگ
کام کرو تن وسے جنال
کام دا فرنا کرود دا فرنا تے اس طرح تے لوگ جڑا ہے تے اے جڑا کرود ہے تے ایسے چنڈال اس دے ہردے چوگن واس رہے ہن
تان کرو پر آہاں کرتار
تے اے کرتار واہگرو پرمیشر ایسا اے تان شکاریاں دا روح سنسار بن رہا ہے
آہی سورت منو کی ویس
تے مہاراج کہندے سارے دی سورت نو فساؤن دے ہی جتن ہو رہے نے تے اتوں ملوکی ویس ان لوکاں نے کومل لواس پاتشاہ والا چاہوکاراں والا دھاریا ہوا تے اندروں لوکاں نوں سرت جڑی فساؤن وچ لگی ہوئی ہے
ٹھگواڑا ٹھگی دیس
کہندے مومے کر کے تے اے ٹھگواڑا ٹھگی دا ہی واڑا انہاں دا ہردا بن رہا ہے اس واسطے تینا دے ہردے روپی دیش دے اندر بھی ٹھگی وس رہی ہے کرا سیاں بہتا پار جنہ منوکھ اپنے آپ نو ہنکار وچ کھرا چنگا سیاں مندا ہے تے نال ہنکار کردا تے مہاراج کہندے او بہتا پار ہی بن رہا اپنے سر دے اوتے
تان کرو پر ہاں کرتار
اے کرتار واہگرو پرمیشر ہو جا شکاریاں دا روح بن رہا سارا سنسار
میں کیتا نہ جاتا حرام خور
اے واہگرو پرمیشر میں تیرا کیتا ہویا پرمکار جڑا نہیں جانیا ہے تے حرام خور تے تیرے پدارتھاں نوں کھا کے تے تیرا نام نہیں جپدا تے اس واسطے حرام خور ہو رہا ہاں بھاو کی نقد کر رہا پدارتھاں نوں کھا کے
ہاں کیا مو دیساں دشٹ چور
تے دشٹاں تے چوراں دے سبھاؤ والا ہو رہا تے کی منہ تیری درگاہ دے جا کے دیواں گا میں
نانک نیج کہے بیچار
اس طرح گرو نانک صاحب مہاراج جی نے جڑی ایسی نیت تائی ہے تے اوگنا دی بیچار دسی ہے
نانک روپ رہا کرتار
اے کرتار واہگرو پرمیشر ہو جا تانکاں دا روح سارا سنسار جڑا شکاریاں سینسیاں دا بن رہا ہے
چوپی راگ الاپ اول سر ساتھا
اس طرح گرو نانک دے مہاراج جی نے سری راگ دے اندر شبد اسی سر دے نال الاپنا کیتا
پر شبد پھر ہی جگناتھا
جگ دے مالک شری گرو نانک دے مہاراج جی شبد دے تائیں پڑھتے کرتے ہیں
جمنے جہاں اجاڑ مہانا
جتھے بڑی بھاری اجاڑ ہے اتھے شری گرو نانک دیو مہاراج جی چلے جاندے نے
اپرمان مکھ تیج دپانا
تے اپرمان منٹی تو رہت بہت ہی مکھ دا جڑا تیج پرتاپ وہ پرکاش رہا ہے کرانتی چہرے دی
سروپ نہ جائے بلوکے
ایسا تیج پرتاپ ہے شری گرو نانک دیو مہاراج جی دا دیکھیا نہیں جاندا سامنے
رب جو درشٹی روکے
جس طرح آپ نگاہ سورج دے طرف نو لائیے تے او نگاہ رک جاندی ہے بھاو کی سورج دی طرف نو جویں دیکھیا نہیں جاندا ہے
اس پر کیت کال بتایو
اس طرح کتنا سماں شری گرو نانک دیو مہاراج جی نے بتیت کیتا
لینے کر جوڑیا لایو
دوویں ہاتھ جوڑ کے بھائی لہنا جی نے گرو نانک صاحب مہاراج جی دے پاس بینتی کیتے
پربھو جو سانگ ارم
ست گرو مہاراج جی تے جڑا آپ جی نے سوانگ آرمبیا ہے سوان تے سوانیاں نال لے کے
سب لوگ پئے اچمبا
تے سارے سوانگ نو ویکھ کے تے اچمبا حیران ہو رہے ہن
اوے اتیرج تیاگیو ساتھا
تے اس واسطے تے سارے نے کالے پی کے تہاڈا جڑا سنگ سی ساتھ سی او چھڈ دتا
او نہیں سنگ ہے ناتھا
تے ہن اے مالک ست گرو مہاراج جی کوئی بھی تہاڈے نال نہیں رہا
ایک میں رہو سو جاؤ نہ کبھی
ایک میں آپ جی دے نال رہا ہاں تے میں تہانوں چھڈ کے کدے بھی نہیں جاواں گا
جو کشوٹی سہوں سب ہی
جو بھی تسی پرکھ واسطے کسوٹی دیواں گے تے میں اودے تائیں چنگی طرح سہارا گا
من بیچ پریم لیے مولا
کیونکہ میں اپنا تن بھی تے من بھی آپ جی نوں بھیٹا کر کے تے اس طرح پریم جڑا اس نوں مول لینا کی کیتا ہے
جو کہنو مول کے گلا
تے مارا چاہے تسی مینوں چھڑ دیو تے چاہے مار دیو تے میں تا تہاڈا مول خریدیا ہوا گولا داس ہاں سیوک ہاں
مار چومر دی جے ماری
تے جے کر کے سچے پارشو مینوں مارنا چاہتے ہو تے مار دیو
پاوے تو راکھ بجواری
جے کر کے آپ جی دے ہردے چ پاؤندا ہے چنگا لگدا ہے تے مینوں آپ جی جیوندا کر دیو میرا شریر جڑا ہے سنسار وچوں سماپت ہو جاوے
بھاگ اپنے تب ہیروں
میں بہت ہی بڑے بھاگ تدوں اپنے ویکھاں گا
یہ لالسا اور رہے سدائی
یہ جڑی لالسا اچھا ہے تے ہمیشہ میرے ہردے وچ مہاراج بنی رہے
تمہارے تن بن سائی
آپ جی دے واسطے پاوے میرا شریر بھی لگ جاوے تے تہاڈی سیوا دے وچ ہمیشہ واسطے میں حاضر رہاں
جدن پرموں پہ کب کے
ہی کسے طرح بھی آپ جی دے سوانگاں نوں کوتکاں نوں ویکھ کے میرا ہردہ جڑا او بھرمنا نہ کرے
اب تو سانگ ارمبیو ایہی
کہن لگے سچے پاتشاہ جڑا سوانگ تے سوانیاں والا سوانگ ہے تے تسی کاہدے واسطے کیوں ارمبیا ہے
سنت سرونا اس دس کرن نا
کناں وچ ستگرو مہاراج جی نے سن کے تے اس بھائی لہنا جی دی طرف اپنے نیتر کر کے
نرک نوارن بولے بینا
نرکاں دے دکھاں نوں نورت کرن والے شری گرو نانک دے مہاراج جی بچن بولے
یوں ہی اب ہمرے جی آئی
کہن لگے بھائی لہنا جی تے ایویں ہی ساڈے ہردے وچ آونا کیتی ہے
من پاس نہ موہے سہائی
تے کوئی وی سنساری منک جڑا ہے تے میرے پاس کوئی چنگا نہیں لگدا ہے
اوے بلمب لگائی
کہن لگے بھائی لہنا جی توں ہن اس ویلے دیر کیوں لاونا کیتی ہے
ہٹو سنگ تے جاؤ پلائی
تو ساڈے ساتھ تو پیچھے مڑ جا تے ساڈا ساتھ چھڈ کے پلائی بھج جا
بچن مان نہ نکٹ رہی جائے
ساڈا بچن مان تے ساڈے نیڑے نہ رہنا کر
ساتھ شور کے گمن کری جائے
ساڈا ساتھ جڑا اونوں چھڈ کے تے اتھوں چلے جانا کر
لینے بچار کر جورے
سات سنگ جی گرو نانک دے مہاراج جی دے بچناں نوں سن کے تے بھائی لہنا جی نے ہاتھ جوڑے بچار کے
دور جائے امور سمورے
ستگرو مہاراج جی دی آگیا جڑی ہے امور ہے تے اس نوں موڑنا نہیں جو ستگرو مہاراج جی کہندے تے اوہی مننا ہے
دل پر ترو سدا میں اچھے
میں ستگرو مہاراج جی دی آگیا نوں ہمیشہ اپنے سر متھے دے اتے رکھاں گا مناں گا
اس تے گمنوں لہنا پاچھے
کیوں کہہ کے بھائی لہنا جی تے پیچھے نوں مڑ پے ہن
بلوگ تاہیں کی اوری
صاحب گرو نانک دے مہاراج جی بھائی لہنے دی طرف ویکھدے نے
کہو کہ اچرے بچن بہوری
تے مہاراج کہندے ہور اسی بچن اچارن کریے پھر
اگے پکھے نین اطلاع ہے
مہاراج کہن لگے ساڈا بچن ہے جے تو پیچھے مڑ کے اس پاسے نوں نیتر لا کے ویکھے
تو اپنا کیتا پاوا
بھائی لہنا جی پھر تو اپنے کیتے دا پھل آپ ہی پا لوے گا
نہ ہوئیے ہمرے نیرے
بس ساڈے نزدیک کھڑنا نہ کر
جے جاؤ نہ آو پھیرے
اتوں بھج جا تے مڑ کے ساڈے واپس نہیں پاس آنا
بچن سن لینا تب تایو
بچن سال سنگ جی سن کے تے بھائی لہنا جی کالی دے نال چل پے تے بھج پے
پاچھے کون ہے نیگ لکھایو
تے اپنے پیچھے نو نیگ تھوڑے ماتر بھی نہیں دیکھنا کیتا
رار ماہے یوں پاجی سینن
جس طرح کوئی دوہاں پاسیاں تو دو راجے بیریاں دی لڑائی ہندی ہوئے تے او دے چون کوئی ایک پاسیاں سینا فوج پاج جاوے
ہم کٹ گئی آئے سوگت دینن
تے اس واسطے کوئی بھی سینا پاج گئی ہے تے اپنے راجے نو خبر دین واسطے بڑی شیتی دے نال کوئی آوے جویں
یوں لہنا دورے پر آوا
اس طرح بھائی لہنا جی دوڑ دے ہوئے تے شری کرتارپور صاحب نگر وال نو آ رہے نے
مگ میں ٹھان نہ کہو رہا وا
راستے کتے وی کھڑ کے انہاں نے ٹکنا نہیں کیتا
سکھ بیٹھے پر ماہی
تے کئی سکھ کرتارپور صاحب دے وچ بیٹھے سی ایک جگہ دے اتے اکٹھے ہوئے ہوئے
کے مو سدن تن نہیں ਜਿਨ ਕੇ ਮੋਹ ਸਦਨ ਤਨ ਨਾਹੀ
ਜਿਨ੍ਹਾਂ ਦੇ ਮਨ ਦੇ ਚ ਘਰ ਦਾ ਮੋਹ ਤੇ ਧਨ ਦਾ ਮੋਹ ਨਹੀਂ ਸੀ
ਤੂੰ ਲੈਣੇ ਕੇ ਢਿਗ ਚੱਲ ਆਏ
ਉਹ ਭਾਈ ਲਹਿਣਾ ਜੀ ਦੇ ਪਾਸ ਸਿੱਖ ਚੱਲ ਕੇ ਆਏ
ਪੁੱਛਦ ਕਸ ਤਬ ਹਾਲ ਬਹਾਏ
ਪੁੱਛਦੇ ਨੇ ਕਿ ਭਾਈ ਲਹਿਣਾ ਜੀ ਤਿਸ ਕਿਸ ਤਰ੍ਹਾਂ ਤੇਰਾ ਹਾਲ ਬਤੀਤ ਹੋਇਆ ਕਿਹੋ ਜੀ ਤੇਰੀ ਦਸ਼ਾ ਹੋਈ ਹੈ
ਰਾਮ ਸੀਕਰ ਆਨੰਦ ਪਰ ਆਏ
ਦੇਖੋ ਥਕਾਵਟ ਹੈ ਤੇ ਆਪਣੇ ਮੁੜਕੇ ਦੀਆਂ ਬੂੰਦਾਂ ਤੇ ਆਪਣੇ ਮੁੱਖ ਦੇ ਉੱਤੇ ਆਈਆਂ ਨੇ ਭੱਜਦਿਆਂ ਜਾਂ ਬੁੱਲਾਂ ਦੇ ਉੱਤੇ ਸਿਕਰੀ ਆ ਗਈ ਹੈ
ਜਦੋਂ ਸਵਾਸ ਹੀ ਕਿਉਂ ਐਸੇ ਤਾਏ
ਤੈਨੂੰ ਸਾਹ ਵੀ ਚੜਿਆ ਹੋਇਆ ਹੈ ਤੇ ਇਤਨਾ ਤੂੰ ਕਿਉਂ ਭੱਜਿਆ ਆ ਰਿਹਾ
ਦੀਜੇ ਸੁਧ ਸ੍ਰੀ ਗੁਰ ਕੀ ਜੈਸੀ
ਇਸੇ ਕਹਿਣ ਲੱਗੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਖਬਰ ਦਿਓ ਤੇ ਜਿਸ ਤਰ੍ਹਾਂ ਦੀ ਹੈ
ਦੱਸੋ ਵਰਤੀ ਕਹੀਏ ਕੈਸੀ
ਜਿਸ ਤਰ੍ਹਾਂ ਭਾਈ ਲੈਣਾ ਜੀ ਤੇਰੇ ਨਾਲ ਵਰਤੀ ਹੈ ਤੇ ਕਹਿਣਾ ਕਰੋ ਕਿਸ ਤਰ੍ਹਾਂ ਵਰਤੀ ਹੈ
ਲੈਣੇ ਸਭ ਸਿੱਖ ਬਿਠਾਰੇ
ਕਿਉਂਕਿ ਭਾਈ ਲਹਿਣਾ ਜੀ ਨੇ ਸਾਰੇ ਸਿੱਖ ਜਿਹੜੇ ਸੀ ਬੈਠਾਉਣਾ ਕੀਤੇ
ਸੋਤਰ ਕੇ ਚਰਨ ਪਖਾਰੇ
ਬੜੇ ਪਿਆਰ ਦੇ ਨਾਲ ਉਹਨਾਂ ਦੇ ਚਰਨਾਂ ਦੇ ਥਾਈ ਧੋਣਾ ਕੀਤਾ
ਸਮੋਧੀ ਕਰਨ ਗਤਵਾਨੀ
ਤੇ ਮੁਕਤੀ ਦੇਣ ਵਾਲੀ ਬਾਣੀ ਜਿਹੜੀ ਸੀ ਤੇ ਉਸ ਦੇ ਨਾਲ ਸੰਬੋਧਨ ਸਮਝਾਉਣ ਲੱਗੇ ਭਾਈ ਲਹਿਣਾ ਜੀ
ਮਿਰਦਰ ਮਦਰ ਕੈਸੀ ਤਲਬਾਨੀ
ਤੇ ਮਿਰਦਰ ਕੋਮਲ ਮਿੱਠੀ ਤੇ ਸ਼ਾਂਤ ਦੇਣ ਵਾਲੀ ਬਾਣੀ ਕਹਿ ਕੇ ਬੋਲ
ਪੂਰਾ ਕਲੀ ਕਾਲ ਨਰ ਤਾਰਵੇ
ਕਲਯੁਗ ਦੇ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਨੂੰ ਤਾਰਨ ਵਾਸਤੇ
ਧਰਾ ਕਰਤਾਰ
ਕਰਤਾਰ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਜਿਹੜਾ ਹੈ ਉਹ ਧਾਰਨ ਕੀਤਾ ਸਰਗੁਣ ਸਰੂਪ ਧਾਰਨਾ ਕੀਤਾ
ਮਹਿਮਾਨਕ ਸਮਝਾਨ
ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਨੁੱਖਾਂ ਵਾਂਗ ਜਾਣ ਕੇ
ਮੁਰਦੇ ਮਜ਼ਾਰ
ਆਪਣੇ ਹਿਰਦੇ ਚ ਭਰਮ ਨਾ ਕਰੋ ਸ਼ੰਕਾ ਨਾ ਕਰੋ ਭਾਈ ਲਹਿਣਾ ਜੀ ਉਹਨਾਂ ਸਿੱਖਾਂ ਨੂੰ ਸੰਬੋਧਨ ਕਰ ਰਹੇ ਨੇ
ਵੀ ਸ੍ਰੀ ਪਰਮੇਸ਼ਰ ਕੋ ਅਵਤਾਰਾ
ਜੋ ਸ਼੍ਰੋਮਣੀ ਪਰਮੇਸ਼ਰ ਗੁਰੂਤੀ ਵਾਲਾ ਵਾਹਿਗੁਰੂ ਪਰਮੇਸ਼ਰ ਉਹਦਾ ਹੀ ਇਹ ਸਰੂਪ ਹਨ
ਅਪਰਨਾ ਲਖੋ ਸੋ ਮੁਖ ਉਦਾਰਾ
ਇਹਨਾਂ ਦੇ ਸਦਰਸ ਹੋਰ ਕੋਈ ਮੁਕਤੀ ਦਾਤਾ ਨਹੀਂ ਹੈ ਜਾਣਨਾ ਕਰੋ
ਧਰਮ ਕੇ ਪਰਖ ਨਹਿਤਾ
ਸਾਰੇ ਆਪਣੇ ਸਿੱਖਾਂ ਦੇ ਲੋਕਾਂ ਦੀ ਪਰਖ ਕਰਨ ਵਾਸਤੇ
ਸਾਂਗ ਬੇਦੀ ਕੁਲ ਕੀਤਾ
ਬੇਦੀਆਂ ਦੇ ਕੁਲ ਦੇ ਕੀਤਾ ਨਿਸ਼ਾਨ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੋ ਜਿਹਾ ਸਵਾਂਗ ਬਣਾਇਆ ਸਿੱਖੀ ਨੂੰ ਪਰਖਣ ਵਾਸਤੇ
ਤੋਂ ਵੇਚੋ ਜੀਵੈ ਗਾਰੀ
ਕਹਿੰਦੇ ਮੈਂ ਵੀ ਭਾਈ ਲਹਿਣਾ ਜੀ ਤੇ ਐ ਸਿੱਖੋ ਤੁਸੀਂ ਵੀ ਤੇ ਗੁਰੂ ਸਾਹਿਬ ਦੇ ਅੱਗੇ ਆਪਣਾ ਤਾਨ ਮਨ ਸਭ ਕੁਝ ਅਰਪਣ ਕੀਤਾ ਹੋਇਆ
ਚਾਹੇ ਰਾਖੇ ਭਾਵੇਂ ਮਾਰੀ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਜੇ ਚਾਹੁਣ ਤੇ ਰੱਖ ਲੈਣ ਸਾਨੂੰ ਤੇ ਜੇ ਚਾਹੁਣ ਤੇ ਭਾਵੇਂ ਤੇ ਮਾਰ ਦੇਣ
ਜਿਨਕੋ ਦੇ ਚੁੱਕੇ ਸਰਬੰਸਾ
ਤੇ ਜੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਅਸੀਂ ਸਾਰਾ ਸਰਬੰਸ ਤਾਨ ਮਨ ਧਨ ਅਰਪ ਚੁੱਕੇ ਹਾਂ
ਕ੍ਰਿਤ ਮੈਂ ਕਿਆ ਸੰਸਾਰ
ਫੇਰ ਉਹਨਾਂ ਦੀ ਜਿਹੜੀ ਕ੍ਰਿਤ ਹੈ ਤੇ ਜਿਹੋ ਜਿਹਾ ਉਹ ਕਰਤੱਵ ਕਰਦੇ ਨੇ ਤੇ ਉਹਨਾਂ ਦੇ ਉਹਦੇ ਸੰਸਾ ਤੇ ਸ਼ੰਕਾ ਕੀ ਕਰਨੀ ਹੈ
ਅਬ ਜੇ ਸ੍ਰੀ ਗੁਰ ਇਤ ਦੱਸਿਆ
ਹੁਣ ਜੇ ਕਰਕੇ ਸ੍ਰੀ ਗੁਰੂ ਮਹਾਰਾਜ ਜੀ ਇਸ ਤਰ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਜਾਣ
ਹੋਰ ਸਾਂਗ ਕਰਕੇ ਦਿਖਰਾਵੈ
ਤੇ ਫੇਰ ਕੋਈ ਹੋਰ ਸਵਾਂਗ ਆਪਣਾ ਕਰਕੇ ਸਾਨੂੰ ਵਿਖਾਉਣਾ ਕਰਨ
ਧਰਮੋ ਨਾ ਕੈਸੀ ਵਿਦ ਹੋਏ
ਕਿਸੇ ਤਰ੍ਹਾਂ ਵੀ ਹੋ ਜਾਵੇ ਤੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਸ਼ੰਕਾ ਨਹੀਂ ਕਰਨੀ ਤੇ ਆਪਣੇ ਮਨ ਨੂੰ ਭਰਮਾਉਣਾ ਨਹੀਂ
ਇਸ ਜਾਏ ਜਾਵਨ ਦਿਓ ਸੋਏ
ਜੇ ਕਰਕੇ ਸਿਰ ਵੀ ਚਲੇ ਜਾਂਦਾ ਤੇ ਸਿਰ ਵੀ ਜਾਣ ਦਿਓ ਤੇ ਸ਼ੰਕਾ ਨੀ ਗੁਰੂ ਦੇ ਉੱਤੇ ਕਰਨੇ
ਪਈਆ ਤੇ ਪਰਖ ਨ ਰੀਤੀ
ਕਹਿੰਦੇ ਆਪ ਜਦੋਂ ਦਾ ਇਹ ਸੰਸਾਰ ਬਣਿਆ ਹੈ ਤੇ ਉਦੋਂ ਤੋਂ ਹੀ ਮੁੜ ਤੋਂ ਹੀ ਇਹ ਪਰਖ ਕਰਨ ਦੀ ਰੀਤੀ ਮਰਜ਼ਾਦਾ ਤਰੀਕਾ ਚੱਲਿਆ ਆ ਰਿਹਾ
ਸ੍ਰੀ ਗੁਰੂ ਇਹ ਕੁਛ ਨਹੀਂ ਨਾ ਕੀਤੀ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਨਵਾਂ ਢੰਗ ਨਹੀਂ ਕੀਤਾ ਪਰਖ ਕਰਨ ਦਾ
ਤਨੇ ਪਰਖਿਓ ਹਰ ਚੰਦਾ
ਹਾਂਜੀ ਕਹਿੰਦੇ ਗਾਂ ਦੇ ਇੱਕ ਰਾਜਾ ਹੋਇਆ ਹੈ ਤੇ ਉਸਦਾ ਪੁੱਤਰ ਜਿਹੜਾ ਬਿਸਵਾ ਮਿੱਤਰ ਹੈ ਤੇ ਉਸਨੇ ਹਰੀਚੰਦ ਰਾਜੇ ਦੀ ਪਰਖ ਕੀਤੀ ਸੀ
ਸਤ ਨਾ ਡਿੱਗਿਓ ਲਹਿਓ ਪਰਮ ਆਨੰਦਾ
ਕਹਿੰਦੇ ਹਰੀਚੰਦ ਜਿਹੜਾ ਸੀ ਆਪਣੇ ਸਤ ਤੋਂ ਡਿੱਗਿਆ ਨਹੀਂ ਹੈ ਪਰਖ ਵਿੱਚ ਪੂਰਾ ਉਤਰਿਆ ਤੇ ਪਰਮ ਆਨੰਦ ਜਿਹੜਾ ਸੀ ਲੈਣਾ ਕੀਤਾ
ਏਤਕ ਪੋਤ ਮਾਸ ਨਜਦੀਨਾ
ਜਿਹੜਾ ਚੇਵੀ ਰਾਜਾ ਸੀ ਤੇ ਉਹਨੇ ਕਬੂਤਰ ਦੇ ਵਾਸਤੇ ਆਪਣੇ ਪੱਟ ਦਾ ਮਾਸ ਜਿਹੜਾ ਸੀ ਦੇਣਾ ਕੀਤਾ
ਨਿਤ ਤਾਰ ਤਾਪ ਨਿਪ ਪਦ ਸੁਖ ਲੀਨਾ
ਬੜੇ ਹੌਸਲੇ ਨੂੰ ਧਾਰ ਕੇ ਤਦੋਂ ਸ਼ਿਵੀ ਵੀ ਰਾਜੇ ਰਾਜੇ ਨੇ ਤੇ ਬਹੁਤ ਹੀ ਸੁਖ ਦੀ ਪਦਵੀ ਜਿਹੜੀ ਸੀ ਪ੍ਰਾਪਤ ਕੀਤੀ।
ਮੋਰ ਤੋਂ ਨਿਰਪ ਭਗਤ ਮਤ ਭਿੰਨੀ,
ਮੋਰ ਤੋਂ ਜਿਹੜਾ ਰਾਜਾ ਸੀ ਤੇ ਉਹ ਵੀ ਉਹਦੀ ਵੀ ਭਗਤੀ ਦੇ ਅੰਦਰ ਬੁੱਧੀ ਭਿੱਜੀ ਹੋਈ ਸੀ।
ਕਸੌਟੀ ਜੋ ਪ੍ਰਭ ਦੀ ਨੀ,
ਜੋ ਵੀ ਵਾਹਿਗੁਰੂ ਨੇ ਕਸਵੱਟੀ ਦਿੱਤੀ ਪਰਖ ਦੀ ਤੇ ਉਹਨੇ ਵੀ ਸਹਾਰਨਾ ਕੀਤੀ।
ਹੋਰ ਕਥਾ ਕਹਿ ਬਹੁਤ ਸਮਝਾਏ,
ਹੋਰ ਬਹੁਤ ਸਾਰੀਆਂ ਕਥਾ ਕਹਿ ਕੇ ਇਹਨਾਂ ਸਿੱਖਾਂ ਨੂੰ ਭਾਈ ਲਹਿਣਾ ਜੀ ਨੇ ਸਮਝਾਉਣਾ ਕੀਤਾ।
ਤੀਨ ਮਹੂਰਤ ਜਵੇ ਬਤਾਏ,
ਜਿਸ ਵੇਲੇ ਤੇ ਤਿੰਨ ਘੜੀਆਂ ਜਿਹੜੀਆਂ ਸੀ ਬਤੀਤ ਕਰ ਦਿੱਤੀਆਂ।
ਜਿਸ਼ਨ ਚਲੇ ਆਏ ਸ੍ਰੀ ਨਾਨਕ,
ਇੰਨੇ ਚਿਰ ਨੂੰ ਬਾਹਰੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਕੇ ਆ ਗਏ।
ਸਿੱਖਿਆ ਲੋਕ ਅਚਾਨਕ,
ਜਿਹੜੇ ਸਿੱਖ ਸੀ ਤੇ ਵੇਖ ਕੇ ਸਤਿਗੁਰੂ ਮਹਾਰਾਜ ਜੀ ਦੇ ਤਾਂ ਸਤਿਕਾਰ ਵਿੱਚ ਉੱਠ ਖਲੋਤੇ,
ਬੰਦੇ ਹੱਥ ਬੰਦਨਾ ਕਰਹੀ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਨਵਾਉਂਦੇ ਹਨ।
ਅਚਰਜਤ ਬਚਨ ਉਚਰਹੀ,
ਬੜੇ ਭੈ ਤੇ ਹੈਰਾਨੀ ਦੇ ਸਮੇਤ ਬਚਨ ਉਚਾਰਨ ਕਰ ਰਹੇ ਨੇ।
ਕੇ ਕਟ ਮੈਂ ਤਾਂਬਰ ਕਪੀਨ,
ਸਤਿਗੁਰੂ ਮਹਾਰਾਜ ਜੀ ਦੇ ਲੱਕ ਸਥਾਨ ਦੇ ਤਾਂਬੇ ਦੀ ਕਪੀਨ ਹੈ।
ਸੀਸ ਪਰ ਪੁਤਕਾਲੀਨ,
ਇਸੇ ਤਰ੍ਹਾਂ ਸਿਰ ਦੇ ਉੱਤੇ ਛੋਟੀ ਦਸਤਾਰ ਸਜਾਈ ਹੋਈ ਹੈ ਤੇ ਹੱਥ ਵਿੱਚ ਘੋਟਣੇ ਵਰਗਾ ਇੱਕ ਛੋਟਾ ਕੁਤਕਾ ਫੜਿਆ ਹੋਇਆ।
ਅਰਧ ਕੂਲ ਨਾ ਉੱਪਰ ਕੋਈ,
ਹੋਰ ਕੋਈ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਦੇ ਉੱਤੇ ਵਸਤਰ ਨਹੀਂ ਹੈ।
ਜਿਰਬੋ ਨਰਕੀ ਦੁਰਮਤ ਖੋਈ,
ਜੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤ ਸਾਰੇ ਲੋਕਾਂ ਦੀ ਖੋਟੀ ਮਤ ਨਾਸ਼ ਕਰ ਦਿੱਤੀ ਹੈ।
ਸਿਰ ਚਰਨ ਪਰ ਸਿਰ ਧਾਰ ਹੈ,
ਜਿਸ ਵੇਲੇ ਕੋਈ ਵੀ ਆ ਕੇ ਸਿੱਖ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਨਵਾਉਂਦਾ ਮੱਥਾ ਟੇਕਦਾ,
ਉਸਕਾ ਇੱਕ ਪੀਠ ਮੈਂ ਮਾਰ ਹੈ,
ਉਹਦੇ ਕੰਨ ਦੇ ਵਿੱਚ ਇੱਕ ਜਿਹੜਾ ਸੋਟਾ ਹੈ ਉਹ ਕੁਤਕਾ ਸਤਿਗੁਰੂ ਮਹਾਰਾਜ ਜੀ ਮਾਰ ਦਿੰਦੇ ਨੇ।
ਅੱਜ ਪੈ ਤੂਸ਼ਨੀ ਠਾਨੀ,
ਸਾਰੇ ਸਾਧ ਸੰਗ ਜੀ ਹੈਰਾਨ ਹੋ ਗਏ ਤੇ ਸਭ ਨੇ ਚੁੱਪ ਧਾਰ ਲਈ।
ਗਤੀ ਕੁਛ ਜਾਏ ਨਾ ਜਾਨੀ,
ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਗਤੀ ਹੈ ਤੇ ਅਲੱਖ ਹੈ ਤੇ ਕਿਸੇ ਦੇ ਪਾਸੋਂ ਜਾਣੀ ਨੀ ਜਾਂਦੀ ਹੈ।
ਇਸੀ ਪ੍ਰਕਾਰ ਪ੍ਰਹਾਰੇ,
ਸਾਰਿਆਂ ਦੇ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਮੱਥਾ ਟੇਕਦੇ ਕੁਤਕੇ ਜਿਹੜੇ ਸੀ ਮਾਰਨਾ ਕੀਤੇ।
ਗੌਰੋ ਸ੍ਰੀ ਮੁਖ ਬਚਨ ਉਚਾਰੇ,
ਸੁਭਾਏ ਮਨ ਮੁਖ ਤੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ।
ਦੂਰਾ ਕਿਉਂ ਬੈਠੇ ਤੂੰ ਕੌਣ ਹੋ,
ਮਹਾਰਾਜ ਕਹਿੰਦੇ ਕਿਉਂ ਇੱਥੇ ਬੈਠੇ ਹੋ ਤੇ ਤੁਸੀਂ ਕੌਣ ਹੋ।
ਮਨੋਂ ਨਿਜ ਨਿਜ ਥਾਏ,
ਆਪੋ ਆਪਣੇ ਟਿਕਾਣੇ ਜਿਹੜੇ ਨੇ ਘਰ ਨੇ ਉੱਥੇ ਨੂੰ ਚਲੇ ਜਾਵੋ।
ਆਏ ਤੁਮਾਰੋ ਨੈ ਕਸ਼ੂ, ਕਾਜੀ ਤੁਮਾਰੋ ਨੈ ਕਸ਼ੂ,
ਤੇ ਸਾਡੇ ਨਾਲ ਤੁਹਾਡਾ ਕੋਈ ਵੀ ਕੰਮ ਨਹੀਂ ਹੈ।
ਪੂਰਨ ਨਿਕਸੋ ਤਾਏ,
ਬੜੀ ਛੇਤੀ ਦੇ ਨਾਲ ਭੱਜ ਕੇ ਇੱਥੋਂ ਨਿਕਲ ਜਾਵੋ।
ਚੌਪੀ ਡਰਤ ਜੋੜ ਕਰ ਸਿੱਖਣ ਪਾਖਾ,
ਡਰਦੇ ਹੋਏ ਸਿੱਖਾਂ ਨੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਨੂੰ ਆਖਿਆ।
ਹੰਕੁਮਰੇ ਸਿੱਖ ਭੇਦਤ ਕਾਖਾ,
ਮਹਾਰਾਜ ਅਸੀਂ ਤੁਹਾਡੇ ਸਿੱਖ ਹੋਏ ਹਾਂ ਮੁਕਤੀ ਦੀ ਇੱਛਾ ਕਰਕੇ।
ਸਿੱਖ ਕੋ ਨਾਮ ਸੁਲੇਹੀ,
ਜਿਸ ਵੇਲੇ ਕੋਈ ਸਿੱਖ ਬਣ ਦਾ ਨਾਮ ਲੈਂਦਾ ਸਤਿਗੁਰੂ ਮਹਾਰਾਜ ਜੀ ਦੇ ਪਾਸ,
ਕੁਦਕਾ ਇੱਕ ਪੀਠ ਮੈਂ ਦੇਈ,
ਕੁਦਕਾ ਉਹਦੀ ਕੰਨ ਦੇ ਸਤਿਗੁਰੂ ਮਹਾਰਾਜ ਜੀ ਮਾਰ ਦਿੰਦੇ ਨੇ।
ਅਸਗਤ ਸ੍ਰੀ ਗੁਰ ਕੀ ਸਭ ਦੇਖਾ,
ਇਹੋ ਜੀ ਗਤ ਦਸ਼ਾ ਜਿਹੜੀ ਸੀ ਸਤਿਗੁਰੂ ਮਹਾਰਾਜ ਜੀ ਦੀ ਰੀਤੀ ਨੂੰ ਵੇਖ ਕੇ
ਅੱਗੇ ਮਨ ਪੈ ਪਇਓ ਬਸੇਖਾ।
ਬਹੁਤ ਸਾਰੇ ਸਿੱਖ ਜਿਹੜੇ ਸੀ ਭੱਜ ਗਏ ਤੇ ਮਨ ਦੇ ਬੜਾ ਭਾਰੀ ਡਰ ਹੋਣਾ ਕੀਤਾ।
ਇਕਦ ਹੀ ਬੈਠੇ ਰਹਿ ਗਏ,
ਇੱਕ ਥੋੜੇ ਜਿਹੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਬੈਠੇ ਰਹਿ ਗਏ।
ਸੋ ਪੁਸ਼ਪਨ ਪੁਸ਼ਤ ਪ੍ਰਾਪਏ,
ਇਹਨਾਂ ਦੇ ਤਾਂ ਸਤਿਗੁਰੂ ਮਹਾਰਾਜ ਜੀ ਨੇ ਪੁੱਛਣਾ ਕੀਤਾ,
ਸਿੱਖ ਬਣੇ ਹੋ ਮੇਰੇ,
ਕਹਿੰਦੇ ਵੀ ਕਦੋਂ ਦੇ ਤੁਸੀਂ ਸਾਡੇ ਆ ਕੇ ਸਿੱਖ ਬਣੇ ਹੋ।
ਜੋ ਬਤਾਏ ਨਾ ਲਾਵੋ ਦੇਰੇ,
ਬੜੀ ਛੇਤੀ ਦੇ ਨਾਲ ਦੱਸ ਦਿਓ ਤੇ ਇਹਦੇ ਚ ਦੇਰ ਨਾ ਲਾਉਣਾ ਕਰੋ।
ਕੇ ਸਿੱਖ ਨਾ ਲਾਏ,
ਸਿੱਖਾਂ ਨੇ ਤੇ ਇਸ ਤਰ੍ਹਾਂ ਬਚਨ ਉਚਾਰਨ ਕੀਤੇ,
ਸਭਕੇ ਜਬ ਆਪ ਬਣਾਏ,
ਮਹਾਰਾਜ ਉਦੋਂ ਦੇ ਅਸੀਂ ਸਿੱਖ ਬਣ ਗਏ ਹਾਂ ਤੇ ਜਦੋਂ ਦੇ ਤੁਸੀਂ ਬਣਾਉਣਾ ਕੀਤੇ ਹਨ।
ਅਮਰ ਕੋ ਪਰਵਾਹ ਨਾ ਕੋਈ,
ਪਰ ਆਪ ਜੀ ਨੂੰ ਤਾਂ ਮਹਾਰਾਜ ਕੋਈ ਵੀ ਪਰਵਾਹ ਨਹੀਂ, ਆਪ ਬੇਖਾਹਸ਼ ਹੋ।
ਚਰਨ परे हम चाहे दुख खोई।
असि महाराज तुहाडी शरण विच पै के ते अपने दुखां नूं मेटना चाहुंदे हां।
कहते कंपै बचन ना आवे,
कहंदे होए साध संग जी शरीर कंब रहे ने ते बचन भी पूरा जिहड़ा मुखों नहीं निकलदा।
ए दिवत सो सहो ना जावे,
साहिब गुरु नानक दे महाराज जी दा इतना तेज प्रताप प्रकाश रहा ते सहारिया नहीं जांदा।
हुणे प्रभु पुन कुदका मारै,
सतगुरु महाराज जी इस तरह दी सिखां दी गल सुन के ते फेर कुदका मार दिंदे ने।
भागे सिख ना तीर संभारै,
सिख उथों भज पैंदे ते हौसला जिहड़ा उस नूं नहीं संभालदे।
कुदका लगे होए तन पीर,
जिस वेले कुदका किसे दे कण ते लगदा ते शरीर नूं बड़ी तकलीफ दुख हुंदा है।
सिखते भागै होए अतीर,
बहुत सारे काले पै के घबरा के सतगुरु महाराज जी दे पासों भज जांदे ने।
थोड़े ही बैठे जब रहे,
जदों साध संग जी थोड़े जे सिख श्री गुरु नानक दे महाराज जी दे पास बैठे रहे,
जिनको श्री गुरु आसी बच कहे,
उहनां दे ताई साहिब गुरु नानक दे महाराज जी ने इस तरह वचन उचारण कीते।
सिख बने हो मेरे,
कहिंदे भई जे करके तुसीं साडे सिख बने हो,
इस मानो करो ना देरे,
साडी आग्या दे ताई मानो ते देर ना करो।
आवो सामोर पछेरे,
के सारे साडे पिछे तुसीं आ जावो,
क्यों गमने गुरु अगेरे,
कह के साथ संत जी श्री गुरु नानक देव महाराज जी अगे अगे चल पे।
इत करे सिख ते दाई,
जिन्ने के सिख उस जगह दे च रह गए सन,
जगती जगती सो पीछे जाही,
हैरान होए होए ते इस तरह साथ संत जी झुक के ते जगदे होए पिछे जा रहे ने।
गुरा परखन हित सिखी तबै,
साहिब गुरु नानक देव महाराज जी ने सिखी दी परख करन वास्ते
सांग आरंभ पूर,
बड़ा भारी जिहड़ा असी स्वांग रंभना कीता,
कोई साबत रह सका।
ओही कहंदे गुरु नानक देव महाराज जी दी परख विच साबत पूरा रह सकदा,
इस पर करना पूर,
जेहदे उत्ते गुरु नानक देव महाराज जी दी कृपा भूर बहुती होवे पूरी होवे।
चौपी होती जो दूर उजाड़ बसाला,
जेहड़ी साध संग जी करतारपुर साहब तो बहुत दूर उजाड़ सी एकांत जंगल दा इलाका सी,
पहुंचे ले सिख संग कृपाला,
अपने सिखां नूं नाल लै के सतगुरु महाराज जी पहुंच गए।
सीढ़ी पर सब एक देखा,
इत्थे साध संग जी होर भी प्रसंग लिखिया है ते भाई बुढ़ा जी दे पासों गुरु हरगोबिंद साहब ने कथा पुछी है। छेवें पातशाह मीरी पीरी दे मालक ने कि बाबा बुढ़ा जी, जदों गुरु नानक देव ने सिखी परखी सी तुसीं नाल से, किवें गुरु नानक ने सिखां दी परख कीती सी, तां इह गुरबिलास दे अंदर प्रसंग आउंदा है। बाबा बुढ़ा जी ने जो गुरु हरगोबिंद साहब महाराज जी नूं सुनाया कि गुरु नानक साहब जी सिखां नूं लै के नाल गए ने, बहुत सिख पिछे पिछे ने, पहलां पैसिआं दी धरती विखाई है, पैसे चक के की पंडा बन के मुड़ पए ने, उदों बाद सतगुरां ने फिर चांदी दे रुपईआं दी धरती विखाई, कई चांदी दे रुपईए बन के मुड़ पए ने, उदों बाद गुरु नानक साहब ने सोने दीआं मोहरां दी धरती विखाई ते कई मोहरां दीआं पंडा बन के तुर पए ने कि गुरु नाल फिर आ के रल जावांगे। उस वेले केवल चार सिख रह गए सी, भाई सधारण जी, भाई भगीरथ, बाबा बुढ़ा जी ते भाई लहणा जी। उस वेले सतगुरु महाराज जी उजाड़ विच लै गए ने, दो दो कुत्ते भी मारे, फिर नहीं गुरु दे पिछों हटे। अखीर सतगुरां ने यह शव मुरदा जिहड़ा सी विखाया, कहिंदे भाई खाओ हुण इस नूं, ते फिर तीन सिख जिहड़े सी बाबा बुढ़ा जी कहिंदे असीं भी गुरु नानक देव जी दा तेज प्रताप नहीं सहार सके, मैं ते भाई सधारण भाई भगीरथ झाड़ियां दे ओले लुक के बैठ गए, इक्को ही भाई लहणा रह गया सी। ते इस वास्ते आग्या महाराज कहंदे पैरां तो लैके सिर तक ये आग्या भाई लहणे ने मन्नी है। ये प्रसंग गुरबिलास दे लिखिया गया है। ਜਿਵੇਂ ਅੱਗੇ ਇੱਥੇ ਭਾਈ ਸਾਹਿਬ ਜੀ ਲਿਖ ਰਹੇ ਨੇ ਆਪ ਸਰਵਣ ਕਰੋ
ਆਸੜੀ ਪਰ ਸਭ ਇੱਕ ਦੇਖਾ
ਕਹਿੰਦੇ ਸੇੜੀ ਦੇ ਉੱਤੇ ਪਿਆ ਹੋਇਆ ਇੱਕ ਸ਼ਾਵ ਮੁਰਦੇ ਦਾ ਸਰੀਰ ਵੇਖਣਾ ਕੀਤਾ
ਉੱਪਰ ਅੰਬਰ ਸੇਤ ਵਸੇਖਾ
ਉਹਦੇ ਉੱਤੇ ਸਾਧ ਸੰਗ ਜੀ ਚਿੱਟਾ ਵਸਤਰ ਜਿਹੜਾ ਸੀ ਪਾਇਆ ਹੋਇਆ ਸੀ
ਇਹ ਕਾਸ਼ਟ ਪਰੇ ਸਮੀਪਾ
ਕੁਝ ਕੁ ਲੱਕੜਾਂ ਦਾ ਢੇਰ ਲਾਇਆ ਹੋਇਆ ਇਸ ਦੇ ਨੇੜੇ ਪਿਆ ਸੀ
ਠੰਡ ਬੇਦੀ ਕੁਲ ਦੀਪਾ
ਇੱਥੇ ਆ ਕੇ ਬੇਦੀਆਂ ਦੇ ਕੁਲ ਦੇ ਦੇਵਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਖੜ ਗਏ
ਸਰਬ ਸਿੱਖ ਤਵਿਆਨ ਪਹੁੰਚੇ
ਸਾਰੇ ਸਿੱਖ ਜਿਹੜੇ ਸੀ ਇਹ ਵੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਆ ਕੇ ਪਹੁੰਚ ਗਏ
ਸੁਣਾਏ ਭਨੇ ਬਾਜੀ ਉੱਚੇ
ਇਹਨਾਂ ਨੂੰ ਸੁਣਾ ਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਚੀ ਉੱਚੀ ਬਚਨ ਉਚਾਰਨ ਕੀਤੇ
ਤੁਮਰੇ ਹਮਰੇ ਸਿੱਖ ਕਹਾਵੋ
ਜੇ ਕਰਕੇ ਤੁਸੀਂ ਭਾਈ ਸਾਡੇ ਸਿੱਖ ਹਵਾਉਂਦੇ ਹੋ
ਮਾਨੋ ਬਚਨ ਨਾ ਸਦਨ ਸਦਾਵੋ
ਫਿਰ ਸਾਡਾ ਬਚਨ ਮੰਨੋ ਤੇ ਹੁਣ ਵਾਪਸ ਘਰਾਂ ਨੂੰ ਮੁੜ ਕੇ ਨਾ ਜਾਇਓ
ਮਰੋ ਸਿੜੀ ਪਾਰੀ ਸਭ ਇਹ ਖਾਵੋ
ਕਹਿੰਦੇ ਆ ਜਿਹੜਾ ਸਿੜੀ ਦੇ ਉੱਤੇ ਮੁਰਦਾ ਪਿਆ ਹੈ ਤੇ ਇਸ ਨੂੰ ਖਾਣਾ ਕਰੋ
ਇਹਨੇ ਖਾਵੋ ਤੋਂ ਪਛਤਾਵੋ
ਜੇ ਕਰਕੇ ਤੁਸੀਂ ਨਾ ਖਾਧਾ ਤੇ ਬਾਅਦ ਵਿਚ ਪਛਤਾਪ ਕਰੋਗੇ
ਹੁਣ ਬਿਸਮਾਦੀ ਭਏ ਮਨ ਮਾਹੀ
ਸੁਣ ਕੇ ਸਾਰੇ ਜਿਹੜੇ ਸਿੱਖ ਸੀ ਆਪਣੇ ਮਨ ਵਿਚ ਹੈਰਾਨ ਹੋ ਗਏ
ਗਿਰਜ ਰਹਿ ਉਰਦੇ ਕਿਸ ਨਾਹੀ
ਕਿਸੇ ਦੇ ਹਿਰਦੇ ਚ ਵੀ ਸਾਧ ਸੰਗ ਜੀ ਕੋਈ ਧੀਰਜ ਹੌਸਲਾ ਜਿਹੜਾ ਸੀ ਨਹੀਂ ਰਿਹਾ
ਕਿਤਕ ਸੰਗ ਤਜ ਪੁਰੇ ਸਪੁਰੀ ਸੁਧਾਰੇ
ਕਈ ਜਿਹੜੇ ਸਾਧ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਛੱਡ ਕੇ ਸਿੱਖ ਜਿਹੜੇ ਸੀ ਕਰਤਾਰਪੁਰ ਸਾਹਿਬ ਨੂੰ ਚਲੇ ਗਏ
ਕਿਤਕ ਤੁਰੇ ਭਾਜੀ ਝਾੜ ਮਝਾਰੇ
ਕਈ ਭੱਜ ਕੇ ਸਾਧ ਸੰਗ ਜੀ ਝਾੜੀਆਂ ਦੇ ਪਿੱਛੇ ਓਹਲੇ ਲੁਕ ਗਏ
ਕਿਤਕ ਧਾਰ ਹਟ ਰਹੇ ਸਮੀਪਾ
ਕਈ ਬੜਾ ਭਾਰੀ ਹੱਟ ਧਾਰ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਰਹੇ
ਬੇਦੀ ਕੁਲ ਦੀਪਾ
ਉਹਨਾਂ ਰਹੇ ਹੋਏ ਸਿੱਖਾਂ ਨੂੰ ਵੇਖ ਕੇ ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ
ਜੇ ਤੁਮ ਠਾਂਡੇ ਰਹੋ ਇਹ ਥਾਨਾ
ਦੇਰ ਤੇ ਇਸ ਨੂੰ ਖਾਵੋ ਜੇ ਸਾਡੇ ਪਾਸ ਖੜੇ ਰਹਿਣਾ ਹੈ ਤਾਂ ਇਸ ਮੁਰਦੇ ਨੂੰ ਬਿਨਾਂ ਦੇਰ ਤੋਂ ਖਾਵੋ
ਨਹੀਂ ਤਾਂ ਜਾਓ ਸਦਨ ਕੋ ਧਾਈ
ਨਹੀਂ ਤਾਂ ਬਈ ਆਪਣੇ ਘਰਾਂ ਨੂੰ ਮੁੜ ਜਾਓ ਤੇ ਇੱਥੋਂ ਸਾਡੇ ਪਾਸੋਂ ਭੱਜ ਜਾਵੋ
ਦੋ ਮੈਂ ਕਰੋ ਜੇ ਇੱਕ ਮਨ ਪਾਈ
ਦੋ ਚੀਜ਼ਾਂ ਦੇ ਵਿੱਚੋਂ ਇੱਕ ਕਰ ਲਓ ਜੋ ਤੁਹਾਡੇ ਮਨ ਦੇ ਜਭਾਉਂਦੀ ਹੈ
ਡਰ ਦੇ ਕੰਪ ਤਨ ਸਾਰੇ
ਸਤਸੰਗ ਜੀ ਗੁਰਸਿੱਖਾਂ ਦੇ ਹਿਰਦੇ ਡਰ ਰਹੇ ਤੇ ਸਰੀਰ ਵੀ ਕੰਬ ਰਹੇ ਨੇ
ਹੱਥ ਬੰਦ ਕੇ ਬਚਨ ਚਾਰੇ
ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ
ਮੈਂ ਸਿੱਖ ਨਾ ਗਮਨੇ ਧਾਮੂ
ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ ਅਸੀਂ ਆਪਣੇ ਘਰ ਨੂੰ ਨਹੀਂ ਜਾਣਾ
ਮਾਰੇ ਪੁਤਕਾ ਸੁਣ ਸਿੱਖ ਨਾਮੂ
ਸਿੱਖ ਨਾਮ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਇੱਕ ਪੁਤਕਾ ਸਾਰਿਆਂ ਦੇ ਮਾਰਨਾ ਕੀਤਾ
ਕੁੱਟਣ ਹਮਰੇ ਸਿੱਖ ਕਹਾਵੋ
ਮਹਾਰਾਜ ਕਹਿੰਦੇ ਉਹ ਫੱਫੇ ਕੁੱਟਣੇ ਹੋ ਤੁਸੀਂ ਸਾਡੇ ਸਿੱਖ ਕਹਾਉਂਦੇ ਹੋ
ਬਚਨ ਕਰਿਓ ਗੁਰ ਸੋਨਾ ਕਮਾਵੋ
ਜੋ ਗੁਰੂ ਨੇ ਬਚਨ ਕਿਹਾ ਹੈ ਤੇ ਉਹਦੀ ਕਮਾਈ ਨੀ ਕਰਦੇ ਬਚਨ ਸਾਡਾ ਮੰਨਦੇ ਨੀ ਉਹ ਕਹਿੰਦੇ ਅਸੀਂ ਤੁਹਾਡੇ ਸਿੱਖ ਹਾਂ
ਦੂਰਾ ਆਪ ਨੂੰ ਮਾਰਨ ਕੁੱਤਕੇ ਲੱਗੇ
ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਦੇ ਕੁੱਤਕੇ ਮਾਰਨ ਲੱਗ ਪਏ
ਅੱਗੇ ਸਭ ਕਰ ਤਰਾਸੀ
ਸਾਰੇ ਡਰ ਧਾਰ ਕੇ ਸਿੱਖ ਜਿਹੜੇ ਸੀ ਭੱਜਣ ਲੱਗ ਪਏ
ਉਹਨਾਂ ਕੋ ਸੰਗ ਤਬੀ
ਤਦੋਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਕੋਈ ਵੀ ਨਹੀਂ ਰਿਹਾ
ਇੱਕ ਲਹਿਣਾ ਰਹਿ ਪਾਸੀ
ਇੱਕ ਭਾਈ ਲਹਿਣਾ ਜਿਹੀ ਸਤਿਗੁਰੂ ਮਹਾਰਾਜ ਜੀ ਦੇ ਪਾਸ ਰਹਿ ਗਏ
ਤਿਸੇ ਬਲੋਕਤ ਬਚਨ ਉਚਾਰਾ
ਭਾਈ ਲਹਿਣਾ ਜੀ ਨੂੰ ਵੇਖ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ
ਤੂੰ ਠਾਂਡੋ ਤੂੰ ਨਹੀਂ ਸੁਧਾਰਾ
ਭਾਈ ਲਹਿਣਾ ਜੀ ਤੂੰ ਕਿਉਂ ਇੱਥੇ ਖੜਾ ਹੈ ਤੇ ਨਾਲ ਦੇ ਸਿੱਖਾਂ ਦੇ ਨਾਲ ਤੂੰ ਕਿਉਂ ਨੀ ਸੁਧਾਰਾ ਚਲੇ ਗਿਆ
ਜੇ ਸਿੱਖ ਬਚਨ ਮਾਨੋ ਮੁਰ
ਜੇ ਕਰਕੇ ਤੂੰ ਸਾਡਾ ਸਿੱਖ ਹੈ ਤੇ ਸਾਡਾ ਬਚਨ ਮੰਨਣਾ ਕਰ
ਸਭ ਕੋ ਖਾਓ ਬਲੰਬ ਨਹੀਂ ਕਰੀ
ਇਹ ਜਿਹੜਾ ਸ਼ਬ ਮੁਰਦੇ ਦਾ ਸਰੀਰ ਹੈ ਇਸ ਨੂੰ ਖਾ ਤੇ ਦੇਰ ਨਾ ਕਰਨਾ ਕਰ
ਸੁਣ ਕੇ ਲਹਿਣੇ ਦੁਆ ਕਰ ਜੋਰੇ
ਸੁਣ ਕੇ ਭਾਈ ਲਹਿਣਾ ਜੀ ਨੇ ਦੋਵੇਂ ਹੱਥ ਜੋੜਨਾ ਕੀਤੇ
ਮੈਂ ਰਜਾਏ ਮੋਰੋ ਪ੍ਰਣ ਮੋਰੇ
ਮਹਾਰਾਜ ਮੈਂ ਇਹ ਪ੍ਰਣ ਕੀਤਾ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਆਗਿਆ ਨਹੀਂ ਮੈਂ ਮੋੜਨੇ
ਬਾਬਰ ਕੋ ਪਰਵਾਹ ਨਾ ਕੋਈ
ਆਪ ਜੀ ਨੂੰ ਤਾਂ ਕੋਈ ਵੀ ਪਰਵਾਹ ਨਹੀਂ ਹੈ ਬੇਖਾਹਸ਼ ਹੋ
ਮੈਂ ਸਿੱਖੀ ਸਰਨਾਗਤ ਹੋਈ
ਮਹਾਰਾਜ ਜੀ ਤੁਹਾਡੇ ਸਿੱਖ ਹਾਂ ਤੇ ਅਸੀਂ ਤੁਹਾਡੀ ਸ਼ਰਨ ਵਿਚ ਪ੍ਰਾਪਤ ਹੋਏ ਹਾਂ
ਚਾਹੇ ਸਿਰ ਆਖੋ ਮਾਮਾ ਭਾਵੇਂ ਮਾਰੀ
ਜੇ ਚਾਹੋ ਤੇ ਸਾਨੂੰ ਰੱਖ ਲਓ ਤੇ ਜੇ ਤੁਹਾਨੂੰ ਨਹੀਂ ਚਾਹੁੰਦਾ ਜਾਂ ਭਾਉਂਦਾ ਹੈ ਤੇ ਭਾਵੇਂ ਮਾਰ ਦੇਵੋ
ਹੁਣੇ ਤਜ ਹੋ ਸ਼ਰਨ ਤੁਮਾਰੀ।
ਸੱਚੇ ਪਾਤਸ਼ਾਹ ਅਸੀਂ ਮੈਂ ਤੁਹਾਡੀ ਸ਼ਰਨ ਨਹੀਂ ਛੱਡਣੀ ਹੈ।
ਸ੍ਰੀ ਗੁਰੂ ਕਹੇ ਜੇ ਸੰਗ ਨਾ ਤਿਆਗੋ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਲੈਣਾ ਜੇ ਕਰਕੇ ਤੂੰ ਸਾਡਾ ਸਾਥ ਨਹੀਂ ਛੱਡਣਾ।
ਮ੍ਰਿਤਕ ਪਰੇ ਕੋ ਖਾਵਣ ਲੱਗ ਹੋ।
ਆ ਜਿਹੜਾ ਸ਼ਬ ਮੁਰਦਾ ਪਿਆ ਹੈ ਤੇ ਇਸ ਨੂੰ ਖਾਣ ਲੱਗ।
ਲੈਣਾ ਸੁਨਤ ਫਿਰਿਓ ਚੌ ਫੇਰੇ।
ਭਾਈ ਲੈਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਚਨਾਂ ਨੂੰ ਸੁਣ ਕੇ ਤੇ ਚਾਰੇ ਪਾਸੇ ਉਸ ਮੁਰਦੇ ਦੇ ਘੁੰਮਣ ਲੱਗ ਪਏ।
ਗੁਰੂ ਕਹਿਓ ਕੋ ਲਾਈ ਡੇਰੇ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਲੈਣਾ ਜੀ ਦੇਰ ਕਿਉਂ ਲਾਈ ਹੈ।
ਜੇ ਦਿਸ ਹੁਕਮਾਂ ਕਰੋ ਤੇ ਖਾਵਾਂ।
ਕਹਿੰਦਾ ਸੱਚੇ ਪਾਤਸ਼ਾਹ ਜਿਸ ਤਰਫ ਤੁਹਾਡਾ ਹੁਕਮ ਹੈ ਤੇ ਉਸੇ ਤਰਫ ਮੈਂ ਖਾਣਾ ਸ਼ੁਰੂ ਕਰਾਂ।
ਇਸ ਰਜਾਹਤੀ ਬਿਲਮ ਲਗਾਵੋ।
ਇਹ ਤੁਹਾਡੀ ਆਗਿਆ ਲੈਣ ਵਾਸਤੇ ਹੀ ਦੇਰ ਲਾ ਰਿਹਾ ਹਾਂ।
ਗੁਰੂ ਕਹਿਓ ਪਗਤੇ ਲੰਘਾਨੇ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪੈਰਾਂ ਤੋਂ ਲੈ ਕੇ ਸਿਰ ਤਾਈ ਖਾਣਾ ਕਰ।
ਸਿਰ ਲਓ ਖਾਓ ਬਚਨ ਕੋ ਮਾਨੇ।
ਪੈਰਾਂ ਤੋਂ ਸ਼ੁਰੂ ਕਰਕੇ ਸਿਰ ਤਾਈ ਖਾਣਾ ਕਰ, ਸਾਡਾ ਬਚਨ ਮਾਨ।
ਦੇਸ਼ਨ ਲੈਣੇ ਤੂਰਨ ਕੀਨੀ।
ਉਸ ਸਮੇਂ ਸਤਿਗੁਰਾਂ ਦੀ ਆਗਿਆ ਪਾ ਕੇ ਭਾਈ ਲੈਣਾ ਜੀ ਨੇ ਬਹੁਤ ਕਾਹਲੇ ਕੀਤੇ।
ਆਇਸ ਅਨਸਾਰੀ ਮਤ ਪੀਨੀ।
ਸਤਿਗੁਰੂ ਮਹਾਰਾਜ ਜੀ ਦੀ ਆਗਿਆ ਦੇ ਅਨੁਸਾਰ ਹੋ ਕੇ ਅਨੁਸਾਰ ਹੋਣ ਵਿੱਚ ਹੀ ਬੁੱਧੀ ਜਿਹੜੀ ਸੀ ਭਿੱਜ ਗਈ।
ਸੋ ਬਸਤਰੀ ਉਤਾਰਾ ਜਬ ਹੀ।
ਜਦੋਂ ਸ਼ਬ ਮਰਦੇ ਤੋਂ ਚਿੱਟਾ ਬਸਤਰ ਲਾਉਣਾ ਕੀਤਾ।
ਦੇਖੋ ਸਰਬ ਤਿਹਾਵਲ ਤਬ ਹੀ।
ਭਾਈ ਲੈਣਾ ਜੀ ਨੇ ਕੀ ਵੇਖਿਆ ਕਿ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਦਾ ਢੇਰ ਲੱਗਾ ਹੋਇਆ ਸਾਰਾ
ਤੇ ਨਰ ਸਮੇਂ ਲੋਥ ਬਣਾਈ।
ਉਹ ਕੜਾਹ ਪ੍ਰਸ਼ਾਦ ਦੀ ਜਿਵੇਂ ਕਿਸੇ ਬੰਦੇ ਦਾ ਮੁਰਦਾ ਲੋਥ ਹੁੰਦੀ ਇਸ ਤਰ੍ਹਾਂ ਦਾ ਆਕਾਰ ਬਣਾਇਆ ਹੋਇਆ ਸੀ।
ਨਖ ਅਸਚਰਜੀ ਰਹੋ ਬਿਸਮਾਈ।
ਭਾਈ ਲੈਣਾ ਜੀ ਇਹ ਹੈਰਾਨੀ ਵਾਲਾ ਕੌਤਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵੇਖ ਕੇ ਬਿਸਮਾਦ ਹੋ ਗਿਆ।
ਸਭ ਕੇ ਪਦ ਪੰਕਜ ਪਰ ਪਰਿਓ।
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਸੀਸ ਰੱਖਿਆ।
ਹੱਥ ਬੰਦ ਕੇ ਬਚਨ ਉਚਰਿਓ।
ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ।
ਪਾਰ ਬ੍ਰਹਮ ਕਰਤਾਰ ਅਪਾਰੀ।
ਆਪ ਪਾਪਾਂ ਪੁੰਨਾਂ ਤੋਂ ਪਾਰ ਹੋ, ਬ੍ਰਹਮ ਵਿਆਪਕ ਹੋ ਤੇ ਕਰਤਾਰ ਆਪ ਦੇ ਹੱਥ ਵਿੱਚ ਹੀ ਸਾਰਿਆਂ ਦੀ ਰੋਜੀ ਦੀ ਤਾਰ ਹੈ। ਚੇਤਨ ਸੱਤਾ ਦੀ ਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋ ਪਰੇ ਹੋ।
ਇੱਕ ਓੰਕਾਰ ਸਰਬ ਜਗਕਾਰੀ।
ਫਿਰ ਇੱਕੋ ਓੰਕਾਰ ਸਰੂਪ ਹੋ ਤੇ ਸਾਰਿਆਂ ਦੀ ਉਤਪਤੀ ਲੈਤਾ ਪਾਲਣਾ ਕਰਨ ਵਾਲੇ ਸਾਰਿਆਂ ਦੇ ਪ੍ਰਕਾਸ਼ਕ ਜਗਕਾਰੀ ਸਾਰੇ ਸੰਸਾਰ ਨੂੰ ਤੁਸੀਂ ਕਾਰੀ ਬਣਾਉਣ ਵਾਲੇ ਹੋ ਜਾਂ ਕਾਰੀ ਦਵਾਈ ਕਰਨ ਵਾਲੇ ਹੋ ਸਾਰੇ ਸੰਸਾਰ ਦੇ।
ਕਰਕੇ ਨਰਨ ਉਧਾਰਨ ਕਾਰਨ।
ਇਹ ਕਲਯੁਗ ਦੇ ਜਿਹੜੇ ਪੁਰਸ਼ ਨੇ ਤੇ ਇਹਨਾਂ ਨੂੰ ਉਧਾਰਨ ਵਾਸਤੇ
ਉਹਦੇ ਕੀਰਤ ਵਿਸਤਾਰਨ।
ਆਪ ਜੀ ਨੇ ਆਪਣਾ ਸਰੂਪ ਧਾਰਨ ਕੀਤਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੀ ਜਿਹੜੀ ਸੁਗੰਧੀ ਉਸ ਨੂੰ ਫੈਲਾਉਣ ਵਾਸਤੇ।
ਉਮਰੀ ਕੁਦਰਤ ਤੁਮ ਬਣ ਆਈ।
ਮਹਾਰਾਜ ਤੁਹਾਡੀ ਜਿਹੜੀ ਕੁਦਰਤ ਸ਼ਕਤੀ ਹੈ ਤੇ ਤੁਹਾਨੂੰ ਹੀ ਬਣ ਆਉਂਦੀ ਹੈ।
ਮੈਂ ਔਰ ਨਾ ਤੇ ਜਾਨੀ ਜਾਈ।
ਹੋਰ ਲੋਕਾਂ ਦੇ ਪਾਸੋਂ ਇਹ ਤੁਹਾਡੀ ਸ਼ਕਤੀ ਤੁਹਾਡੀ ਕੁਦਰਤ ਜਿਹੜੀ ਹੈ ਨਹੀਂ ਜਾਣੇ ਜਾਂਦੇ।
ਕੇ ਪਰਮ ਪ੍ਰਸਿੱਧੇ ਦਿਆਲਾ।
ਭਾਈ ਲਹਿਣੇ ਜੀ ਦੀ ਬੇਨਤੀ ਬਚਨਾਂ ਨੂੰ ਸੁਣ ਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਬਹੁਤ ਹੀ ਪ੍ਰਸੰਨ ਹੋਏ। ਦਿਆਲੂ
ਕੀ ਕਰਨਾ ਦ੍ਰਿਸ਼ਟੀ ਬਸਾਲਾ।
ਆਪਣੀ ਕਿਰਪਾ ਦੀ ਨਿਗਾਹ ਦੇ ਨਾਲ ਭਾਈ ਲਹਿਣੇ ਵੱਲ ਤੱਕਣਾ ਕੀਤਾ।
ਇਹੋ ਜੋ ਮੇਰੋ ਹੈ ਸਰੂਪਾ।
ਉਸ ਵੇਲੇ ਆਪਣੀ ਗਲਵਕੜੀ ਵਿੱਚ ਲੈ ਲਿਆ। ਕਹਿੰਦੇ ਭਾਈ ਲਹਿਣਾ ਤੂੰ ਮੇਰਾ ਸਰੂਪ ਹੈ, ਆਪਣੇ ਅੰਗਾਂ ਨਾਲ ਲਾ ਕੇ ਕਹਿਤਾ, ਅੱਜ ਤੋਂ ਤੂੰ ਅੰਗਦ ਬਣ ਗਿਆ ਹੈ।
ਸੋ ਤੁਮ ਹੈ ਪਰਮ ਅਨੁਪਾ।
ਕਹਿੰਦੇ ਉਹੀ ਤੂੰ ਪਰਮ ਅਨੂਪ ਸਰੂਪ ਬਣ ਜਾਣਾ ਹੈ।
ਤੇਰੋ ਰੂਪ ਹੋਏ ਵੋ ਮੋਹੀ।
ਤੇਰਾ ਜਿਹੜਾ ਸਰੂਪ ਹੈ ਉਹ ਮੇਰਾ ਹੀ ਹੋਵੇਗਾ।
ਐਸੀ ਅਬ ਅਭੇਦਤਾ ਹੋਈ।
ਐਸੀ ਜਿਹੜੀ ਹੁਣ ਅਭੇਦਤਾ ਹੋ ਗਈ ਇਹਦੇ ਵਿੱਚ ਕੋਈ ਵੀ ਫਰਕ ਨਹੀਂ ਰਿਹਾ।
ਬਖਸ਼ਿਓ ਸਭ ਜਾਵੇ ਜਗ ਤਾਵੀ ਪਸਜਾਤੀ।
ਕਹਿੰਦੇ ਨੇ ਕਿ ਅਸੀਂ ਆਪਣੇ ਪਿੱਛੋਂ ਸਾਰਾ ਸੰਸਾਰ ਤੈਨੂੰ ਬਖਸ਼ ਦਿੱਤਾ, ਤੈਹੀ ਸਾਰੇ ਸੰਸਾਰ ਦੇ ਕਲਿਆਣ ਵਾਸਤੇ ਉਪਦੇਸ਼ ਦੇਣਾ ਤੇ ਤੈਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਨੀ ਆ।
ਭਲੀ ਭਾਂਤੀ ਹੋਵੇ ਹੈ ਬਖਿਆਤੀ।
ਸਾਰੇ ਸੰਸਾਰ ਦੇ ਤੁਸੀਂ ਦੂਜਾ ਸਰੂਪ ਗੁਰੂ ਅੰਗਦ ਬਣ ਕੇ ਪ੍ਰਗਟ ਹੋ ਕੇ ਸੰਸਾਰ ਨੂੰ ਉਪਦੇਸ਼ ਦੇਵੋਗੇ।
ਸਿੱਖਣ ਕੀ ਰਾਖੀ ਟੇਕਾ।
ਸਾਰੇ ਸਿੱਖਾਂ ਦੀ ਭਾਈ ਲੈਣਾ ਤੂੰ ਟੇਕ ਰੱਖ ਲਈ, ਓਟ ਰੱਖ ਲਈ ਹੈ।
ਹਿਰਦੇ ਪੂਰਨ ਹੋਏ ਬਵੇਕਾ।
ਤੇਰੇ ਹਿਰਦੇ ਚ ਪੂਰਨ ਵਾਹਿਗੁਰੂ ਪਰਮੇਸ਼ਰ ਦਾ ਬ੍ਰਹਮ ਗਿਆਨ ਹੋ ਜਾਵੇ।
ਜਗ ਗੁਰੀ ਲਹਿ ਗੁਰਿਆਈ।
ਕਹਿੰਦੇ ਹੁਣ ਜਗਤ ਦਾ ਗੁਰੂ ਤੂੰ ਬਣੇਗਾ ਤੇ ਗੁਰਤਾ ਗੱਦੀ ਨੂੰ ਲਵੇਗਾ।
ਦੇਖ ਹੋਏ ਤੁਮਰੇ ਅਧਕਾਈ।
ਭਾਈ ਲੈਣਾ ਦੂਜੇ ਸਰੂਪ ਦੇ ਅੰਦਰ ਤੇਰੇ ਵੀ ਬਹੁਤ ਸਾਰੇ ਆ ਕੇ ਸਿੱਖ ਬਣਗੇ।
ਅਵਲੰਬੀ ਭਲੇ ਜਗ ਤਾਰਨਾ,
ਤੇ ਤੂੰ ਸਾਰੇ ਸੰਸਾਰ ਨੂੰ ਚੰਗੀ ਤਰ੍ਹਾਂ ਤਾਰਨ ਵਾਸਤੇ ਅਵਲੰਬ ਆਸਰਾ ਬਣ ਗਿਆ ਹੈ।
ਸਿੱਖਣ ਜਮਕਾਰ ਨਿਵਾਰਨਾ,
ਸਾਰੇ ਸਿੱਖਾਂ ਦੇ ਤੇ ਜਿਹੜੇ ਜਮ ਨੇ ਤੇ ਇਸ ਵਾਸਤੇ ਉਹਨਾਂ ਨੂੰ ਨਿਵਰਤ ਕਰਨ ਵਾਸਤੇ
ਸਮਾਨ ਭਾਵੀ ਅਵਰ ਨਾ ਲਖਿਓ।
ਤੇਰੇ ਵਰਗਾ ਭਾਈ ਰਹਿਣਾ ਮੈਂ ਸਾਰੇ ਸੰਸਾਰ ਦੇ ਵਿਚ, ਤੇ ਹੋਰ ਕੋਈ ਵੀ ਲਖਿਓ ਤੇ ਨਹੀਂ ਦੇਖਿਆ। ਸਾਰੇ ਸਿੱਖਾਂ ਦੇ ਜਮਾਂ ਦੇ ਜਾਲ ਨੂੰ ਤੂੰ ਹੀ ਮੇਟੇਗਾ।
ਸਿੱਖੀ ਸਿੱਖੀ ਬੀਰਜ ਪ੍ਰਖਿਓ,
ਮੈਂ ਸਾਰੀ ਸਿੱਖੀ ਦਾ ਬੀਰ ਜਿਹੜਾ ਸੀ ਨਾ ਬੀਜ ਉਸਦੇ ਤਾਂ ਹੀ ਰੱਖ ਲਿਆ।
ਇਸ ਪ੍ਰਕਾਰ ਕਹੇ ਸੁਖ ਦਾ ਬਾਣੀ,
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਖ ਦੇਣ ਵਾਲੀ ਬਾਣੀ ਉਚਾਰਨ ਕੀਤੀ।
ਨਮਕੀਨ ਪੁਰਖੋ ਗੁਣ ਖਾਨੀ,
ਫੇਰ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਨੇ ਸਾਰੀ ਸਿੱਖੀ ਨੂੰ ਪਰਖ ਕੇ ਇੱਕੋ ਹੀ ਭਾਈ ਲੈਣਾ ਨਿਕਲਿਆ ਸਿੱਖ, ਤੇ ਮਹਾਰਾਜ ਤੇ ਕਰਤਾਰਪੁਰ ਸਾਹਿਬ ਨੂੰ ਚੱਲ ਪਏ।
ਧਰਮਸਾਲ ਮੈਂ ਆਏ ਬਰਾਜੇ,
ਧਰਮਸਾਲਾ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਕੇ ਬਰਾਜ ਗਏ
ਕੇ ਦਰਸ਼ਨ ਤੇ ਦੁੱਖ ਭਾਜੇ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨੇ ਕਰਕੇ ਦੁੱਖ ਨਾਸ ਹੋ ਜਾਂਦੇ ਨੇ, ਭੱਜ ਜਾਂਦੇ ਨੇ।
ਗੁਰਾ ਸ੍ਰੀ ਗੁਰੂ ਗੁਣ ਮਾਨਸ ਸਰਸੀ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਗੁਣ ਨੇ ਸਾਧ ਸੰਗ ਜੀ, ਇਹ ਤਾਂ ਮਾਨ ਸਰੋਵਰ ਦੇ ਸਦਰਸ਼ ਹਨ। ਜਿਵੇਂ ਮਾਨ ਸਰੋਵਰ ਦੇ ਅੰਦਰ ਪਾਣੀ ਹੈ ਅੰਮ੍ਰਿਤ, ਇਸੇ ਤਰ੍ਹਾਂ ਗੁਰੂ ਦੇ ਅੰਦਰ ਗੁਣ ਹਨ ਬੜੇ ਭਾਰੀ। ਗੁਰੂ ਦੇ ਹਿਰਦੇ ਰੂਪੀ ਮਾਨ ਸਰੋਵਰ ਵਿੱਚ
ਜਿਹੀ ਮਰਾਲਨ ਲਜਾਹੇ,
ਜਿਸ ਨੇ ਆਪਣੀ ਜਵਾਨ ਨੂੰ ਮਰਾਲਨ ਹੰਸ ਵਾਂਗ ਬਣਾ ਲਿਆ, ਹੰਸਾਂ ਵਾਂਗ ਬਣਾ ਲਿਆ, ਜਿਹਨਾਂ ਸਿੱਖਾਂ ਨੇ
ਪ੍ਰੀਤ ਨੇ ਤਜ ਸਕੈ,
ਸਤਿਗੁਰੂ ਮਹਾਰਾਜ ਦੇ ਗੁਣਾਂ ਰੂਪੀ ਮਾਨ ਸਰੋਵਰ ਨਾਲ ਪ੍ਰੀਤੀ ਕਰਦਿਆਂ ਤੇ ਕਦੇ ਵੀ ਛੱਡ ਨਹੀਂ ਸਕਦੇ ਗੁਰੂ ਦੇ ਤਾਂ ਹੀ ਸਿੱਖ।
ਨਮਸਕਾਰ ਮੁਰਤਾ ਹੈ,
ਐਸੇ ਜਿਹੜੇ ਗੁਰਸਿੱਖ ਨੇ ਤੇ ਜਿਹਨਾਂ ਨੇ ਇਤਨੀ ਪ੍ਰੀਤੀ ਕੀਤੀ ਗੁਰੂ ਨਾਲ, ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰਸਿੱਖਾਂ ਦੇ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ, ਜਿਹੜੇ ਆਪਣੀ ਜਵਾਨ ਰੂਪੀ ਹੰਸ ਨਾਲ ਤੇ ਗੁਰੂ ਦੇ ਜਸ ਰੂਪੀ ਗੁਣਾਂ ਨੂੰ ਉਚਾਰਨ ਕਰਦੇ ਹਨ।
ਚੌਪੀ ਇੱਕ ਦਿਨ ਬਹੁਰੀ ਬਤਾਏ ਕਿਰਪਾਲਾ,
ਇੱਕ ਦਿਨ ਸਾਧ ਸੰਗ ਜੀ ਫੇਰ ਬਤੀਤ ਕਰਕੇ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਬੈਠੇ ਹੋਤੇ ਰੁਚਰੀ ਧਰਮਸਾਲਾ,
ਬੜੇ ਸੁੰਦਰ ਸਿੰਘਾਸਣ ਤੇ ਧਰਮਸਾਲਾ ਦੇ ਵਿਚ ਮਹਾਰਾਜ ਬੈਠੇ ਸੀ। ਅਸੀਂ ਹੁਣ ਗੁਰਦੁਆਰਾ ਕਹਿੰਦੇ, ਪਹਿਲਾਂ ਇਸ ਨੂੰ ਧਰਮਸਾਲਾ ਕਹਿੰਦੇ ਸੀ। ਸਾਲਾ ਕਹਿੰਦੇ ਨੇ ਜਗ੍ਹਾ ਨੂੰ, ਟਿਕਾਣੇ ਨੂੰ, ਘਰ ਨੂੰ, ਤੇ ਧਰਮ ਦਾ ਨਾਂ ਹੈ ਜਿੱਥੋਂ ਧਰਮ ਦਾ ਟਿਕਾਣਾ ਹੈ, ਜਿਹੜਾ ਜਿੱਥੋਂ ਧਰਮ ਦੀ ਰੋਸ਼ਨੀ ਮਿਲੇ, ਜਿੱਥੋਂ ਧਰਮ ਦਾ ਉਪਦੇਸ਼ ਮਿਲੇ, ਤੇ ਇਸ ਵਾਸਤੇ ਜਿੱਥੋਂ ਧਰਮ ਦੀ ਸਿੱਖਿਆ ਮਿਲੇ, ਉਸ ਜਗ੍ਹਾ ਨੂੰ ਕਹਿੰਦੇ ਨੇ ਧਰਮਸਾਲਾ। ਤੇ ਇਹ ਅੱਗੇ ਇਸ ਦਾ ਨਾਮ ਗੁਰਦੁਆਰਾ ਬਣ ਗਿਆ, ਕਿ ਗੁਰੂ ਦਾ ਦਰਵਾਜ਼ਾ ਹੈ, ਦਰਵਾਜ਼ਾ ਹੈ ਰੱਬ ਤੱਕ ਪਹੁੰਚਣ ਵਾਸਤੇ। ਪਹਿਲਾਂ ਇਸ ਦਾ ਨਾਮ ਧਰਮਸਾਲਾ ਹੀ ਗੁਰੂ ਨਾਨਕ ਸਾਹਿਬ ਨੇ ਰੱਖਿਆ ਸੀ। ਭਾਈ ਗੁਰਦਾਸ ਜੀ ਨੇ ਲਿਖਿਆ, ਖੋ ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਅੱਗੇ ਪੜ੍ਹੋ,
ਆਤਮ ਕੇ ਉਪਦੇਸ਼ਨ ਹੇਤਾ,
ਆਪਣਾ ਜਿਹੜਾ ਆਤਮਾ ਸਰੂਪ ਹੈ, ਜਿਹਦੀ ਸੱਤਾ ਨਾਲ ਸਾਡਾ ਸਰੀਰ ਚੱਲਦਾ, ਆਪਣਾ ਆਪ ਸਰੂਪ ਹੈ, ਤੇ ਉਹਦਾ ਉਪਦੇਸ਼ ਦੇਣ ਵਾਸਤੇ
ਠਾਰਿਓ ਤ੍ਰੇਹਣ ਕੁਲ ਕੇਤਾ।
ਹਾਂਜੀ, ਤ੍ਰੇਹਣ ਕੁਲ ਦੇ ਭਾਈ ਲਹਿਣਾ ਜੀ ਜੋ ਨਿਸ਼ਾਨ ਸਰੂਪ ਨੇ, ਤੇ ਉਹਨਾਂ ਨੂੰ ਆਪਣੇ ਪਾਸ ਬੈਠਾਲ ਲਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ।
ਲਹਿਣੇ ਸੇਵ ਅਧਿਕਤਾ ਕੀਨੀ,
ਕਹਿੰਦੇ ਭਾਈ ਲਹਿਣਾ ਜੀ ਤੁਸੀਂ ਬਹੁਤ ਸਾਡੀ ਸੇਵਾ ਕੀਤੀ ਹੈ।
ਜੋ ਤਾਤੀ ਚਾਹੋ ਜੋ ਚੀਨੀ,
ਜਿਹੜਾ ਤੁਸੀਂ ਤੱਤ ਵਸਤੂ ਜਿਹੜਾ ਨਿਚੋੜ ਹੈ, ਜਿਹੜਾ ਆਪਣਾ ਵਾਸਤਵ ਸਰੂਪ ਹੈ, ਜਿਹਦੀ ਸੱਤਾ ਕਰਕੇ ਸਰੀਰ ਚੱਲਦਾ ਵਾਹਿਗੁਰੂ ਪ੍ਰਮਾਤਮਾ, ਤੇ ਇਸ ਵਾਸਤੇ ਤੂੰ ਉਹਦੀ ਤਾਂ ਉਹਦੀ ਬਾਬਤ ਪੁੱਛਣਾ ਕਰ।
ਐਸੀ ਕਾਲੀ ਜੋ ਕਾਲੀ ਤੋਂ ਹੀ,
ਕਹਿੰਦੇ ਐਸੀ ਤੂੰ ਸੇਵਾ ਭਗਤੀ ਸਿਮਰਨ ਦੀ ਘਾਲਣਾ ਜਿਹੜੀ ਹੈ, ਤੇ ਇਸ ਨੂੰ ਘਾਲਣਾ ਕੀਤਾ।
ਤੂਨੇ ਵਸਤ ਅਦੇ ਸੋ ਮੋਹੀ,
ਮਹਾਰਾਜ ਕਹਿੰਦੇ ਕੋਈ ਵੀ ਐਸੀ ਵਸਤੂ ਨਹੀਂ ਸਾਡੇ ਪਾਸ ਜਿਹੜੀ ਤੈਨੂੰ ਅਸੀਂ ਅਦੇ ਨਾ ਦਈਏ, ਭਾਵ ਕਿ ਸਭ ਕੁਝ ਅਸੀਂ ਤੈਨੂੰ ਬਖਸ਼ ਦਿਆਂਗੇ।
ਕਿਰਪਾ ਭਰੀ ਸੁਣ ਕੇ ਸੁੱਠ ਬਾਣੀ,
ਇਹ ਕਿਰਪਾ ਦੇ ਰਸ ਵਿੱਚ ਭਰੀ ਹੋਈ ਸੁੰਦਰ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਨੂੰ ਸੁਣ ਕੇ
ਰਚੋ ਸਾਮਕ ਸਿੱਖ ਸੁਖਾਨੀ
ਆਜੀ ਤੇ ਭਾਈ ਲਹਿਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਮਣੇ ਬੈਠ ਗਏ ਤੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸੁਖਾਨੀ ਚੰਗੀ ਲੱਗਦੀ ਹੈ
ਵੈ ਕਰ ਜੋਰੀ ਨਵਾਇਓ ਸੀਸਾ
ਦੋਵੇਂ ਹੱਥ ਜੋੜ ਕੇ ਭਾਈ ਲਹਿਣਾ ਜੀ ਨੇ ਆਪਣਾ ਸਿਰ ਜਿਹੜਾ ਸੀ ਝੁਕਾਉਣਾ ਕੀਤਾ
ਬੰਦੇ ਪਾਦੀ ਪੰਕ ਜੀ ਜਗਦੀਸ਼ਾ
ਜਗਦੀਸ਼ਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕੀਤੇ
ਇਸ ਰੂਪ ਲਖਨੋ ਅਬਲਾਖਾ
ਕਹਿਣ ਲੱਗੇ ਮਹਾਰਾਜ ਵੀ ਮੇਰਾ ਜਿਹੜਾ ਆਪਣਾ ਆਤਮਾ ਸਰੂਪ ਹੈ ਮੈਂ ਕੀ ਹਾਂ ਮੈਂ ਦੁਨੀਆਂ ਵਿੱਚ ਕਿਉਂ ਆਇਆ ਹਾਂ ਇਸ ਵਾਸਤੇ ਉਹ ਜਿਹੜਾ ਆਪਣਾ ਆਤਮ ਸਰੂਪ ਹੈ ਵਾਸਤਵ ਸਰੂਪ ਉਹਦੇ ਜਾਣਨ ਦੀ ਮੇਰੇ ਅੰਦਰ ਇੱਛਾ ਹੈ
ਹੋਏ ਕੈ ਦੀਨ ਬਚਨ ਅਸਭਾਕਾ
ਤੇ ਬਹੁਤ ਹੀ ਗਰੀਬੀ ਤੇ ਨਿਮਰਤਾ ਦੇ ਵਿੱਚ ਹੋ ਕੇ ਤੇ ਇਸ ਤਰ੍ਹਾਂ ਬਚਨ ਉਚਾਰਨ ਕੀਤਾ
ਜੋ ਮੈਂ ਹਾਂ ਕੁਛ ਜਾਏ ਨਾ ਜਾਣਾ
ਤੇ ਜੋ ਮੈਂ ਹਾਂ ਵੀ ਮੈਂ ਕੀ ਹਾਂ ਇਸ ਵਾਸਤੇ ਇਹ ਮੇਰੇ ਪਾਸੋਂ ਕੁਝ ਵੀ ਜਾਣਿਆ ਨਹੀਂ ਜਾਂਦਾ ਹੈ
ਹਰ ਇੱਕ ਸੋਗ ਮੈਂ ਫਸਿਓ ਮਹਾਨਾ
ਤਾਂ ਖੁਸ਼ੀ ਤੇ ਸੋਗ ਦੇ ਵਿੱਚ ਹਮੇਸ਼ਾ ਵਾਸਤੇ ਫਸਿਆ ਹੋਇਆ ਹਾਂ
ਰਾਗ ਦਵੈਸ ਨਿਸ ਦਿਨ ਬਹੁ ਮੋਹੀ
ਬਿਨਾਂ ਕਾਰਨ ਤੋਂ ਰਾਗ ਮੋਹ ਤੇ ਬਿਨਾਂ ਕਾਰਨ ਤੋਂ ਦਵੈਸ ਈਰਖਾ ਤੇ ਦਿਨ ਰਾਤ ਮੇਰੇ ਅੰਦਰ ਐਸੇ ਰਹਿੰਦੇ ਨੇ
ਅਸਤਿਆ ਦੁਖੀ ਸੁਖੀ ਮੈਂ ਹੋਈ
ਦੁੱਖ ਸੁਖ ਦੇ ਚਤ ਸਹਿ ਕਰਕੇ ਤੇ ਮੇਰਾ ਮਨ ਹਮੇਸ਼ਾ ਵਾਸਤੇ ਰਹਿੰਦਾ ਹੈ
ਸਰ ਭੇਦ ਮੋਹੇ ਦੇਹੋ ਜਨਾਈ
ਇਹ ਜਿਹੜਾ ਸਾਰਾ ਭੇਦ ਹੈ ਸੱਚੇ ਪਾਤਸ਼ਾਹ ਮੈਨੂੰ ਆਪ ਸਮਝਾ ਦੇਵੋ
ਦੇਖੋ ਸਮਝ ਰਹੋ ਸੁਖ ਪਾਈ
ਤੇ ਫਿਰ ਉਸ ਆਪਣੇ ਆਤਮਾ ਸਰੂਪ ਨੂੰ ਸਮਝ ਕੇ ਮੈਂ ਸੁਖ ਪਾ ਕੇ ਰਹਾਂਗਾ
ਉਰ ਤਮ ਅਗਿਆਨ ਮਹਾਨਾ
ਮੇਰੇ ਹਿਰਦੇ ਸੱਚੇ ਪਾਤਸ਼ਾਹ ਅਗਿਆਨ ਦਾ ਅੰਧੇਰਾ ਹੈ ਜਿਵੇਂ ਬਾਹਰ ਅੰਧੇਰਾ ਹੈ ਤੇ ਇਸੇ ਤਰ੍ਹਾਂ ਮੇਰੇ ਹਿਰਦੇ ਚ ਅਗਿਆਨਤਾ ਦਾ ਬੇਸਮਝੀ ਦਾ ਅੰਧੇਰਾ ਹੈ
ਉਮਰੇ ਹੋਏ ਬਾਤੀ ਭਾਨ ਸਮਾਨਾ
ਆਪ ਜੀ ਦੇ ਜਿਹੜੇ ਬਚਨ ਨੇ ਤੇ ਇਹ ਤਾਂ ਗਿਆਨ ਦੇ ਸੂਰਜ ਵਾਂਗ ਨੇ ਤੇ ਇਹ ਮੇਰੇ ਅਗਿਆਨ ਦੇ ਅੰਧੇਰੇ ਨੂੰ ਬੇਸਮਝੀ ਨੂੰ ਚੁੱਕ ਦੇਣਗੇ
ਕਾ ਪ੍ਰਕਾਸ਼ ਦਿਓ ਰੂਪ ਦਿਖਾਈ
ਮੇਰਾ ਜਿਹੜਾ ਵਾਸਤਵ ਸਰੂਪ ਹੈ ਪ੍ਰਕਾਸ਼ ਸਰੂਪ ਹੈ ਤੇ ਉਹ ਮਹਾਰਾਜ ਕਦੋਂ ਮੈਨੂੰ ਦਿਖਾ ਦੇਵਾ
ਸੁਣ ਕੇ ਸ੍ਰੀ ਪ੍ਰਭੀ ਗਿਰਾ ਅਲਾਈ
ਸੁਣ ਕੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਦੇ ਬਚਨ ਤੇ ਇਸ ਤਰ੍ਹਾਂ ਬਾਣੀ ਉਚਾਰਨ ਕੀਤੀ
ਸੁਣ ਮਹਿਤੀ ਭਾਗ ਇਹ ਭੇਦਾ
ਕਹਿਣ ਲੱਗੇ ਹੇ ਵੱਡਿਆਂ ਭਾਗਾਂ ਵਾਲੇ ਭਾਈ ਲਹਿਣਾ ਜੀ ਤੇ ਬਹੁਤ ਵੱਡਾ ਭੇਦ ਹੈ ਤੇ ਸੁਣਨਾ ਕਰ ਇਸ ਬਾਰੇ
ਤੇ ਮਿਟੈ ਝੂਠ ਝੂਠ ਜਗ ਖੇਦਾ
ਜਿਸ ਕਰਕੇ ਜਿਹੜਾ ਦੁੱਖ ਰੂਪੀ ਸੰਸਾਰ ਹੈ ਤੇ ਝੂਠਾ ਸੰਸਾਰ ਹੈ ਇਸ ਦਾ ਸਾਰਾ ਜੰਮਣ ਤੇ ਮਰਨ ਦਾ ਦੁੱਖ ਮਿਟ ਜਾਵੇ
ਆਤਮ ਸਵੈਮ ਸੋ ਜੋਤ ਪ੍ਰਕਾਸ਼ਾ
ਮਹਾਰਾਜ ਕਹਿੰਦੇ ਜਿਹੜਾ ਤੇਰਾ ਆਤਮਾ ਹੈ ਤੇ ਉਹ ਸਵੈਮ ਜੋਤੀ ਪ੍ਰਕਾਸ਼ ਰੂਪ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਤੇ ਉਹਨੂੰ ਕੋਈ ਪ੍ਰਕਾਸ਼ ਦਾ ਨਹੀਂ ਹੈ ਚੰਦ ਨੂੰ ਸੂਰਜ ਨੂੰ ਬਿਜਲੀ ਨੂੰ ਤਾਰਿਆਂ ਨੂੰ ਅਗਨੀ ਨੂੰ ਇਹਨਾਂ ਨੂੰ ਪ੍ਰਕਾਸ਼ਣ ਵਾਲਾ ਕੋਈ ਹੋਰ ਹੈ ਪਰ ਜਿਹੜਾ ਸਾਡਾ ਆਤਮਾ ਹੈ ਜਿਹਨੂੰ ਅਸੀਂ ਰੂਹ ਕਹਿੰਦੇ ਹਾਂ ਜਿੰਦ ਕਹਿੰਦੇ ਹਾਂ ਜਾਨ ਕਹਿੰਦੇ ਹਾਂ ਚੇਤਨ ਸੱਤਾ ਕਹਿੰਦੇ ਹਾਂ ਜਿਹਦੇ ਆਸਰੇ ਸਾਡਾ ਸਰੀਰ ਚੱਲਦਾ ਉਹਨੂੰ ਕੋਈ ਵੀ ਪ੍ਰਕਾਸ਼ ਦਾ ਨਹੀਂ ਹੈ ਉਹ ਆਪਣੇ ਆਪ ਤੋਂ ਮਹਾਰਾਜ ਕਹਿੰਦੇ ਪ੍ਰਕਾਸ਼ਮਾਨ ਹੈ ਉਸਨੂੰ ਕਿਸੇ ਦੇ ਪ੍ਰਕਾਸ਼ ਦੀ ਲੋੜ ਨਹੀਂ ਹੈ
ਰਾਗ ਦਵੈਸ ਤੇ ਬਿਨ ਅਭਿਆਸ ਅਵਨਾਸਾ
ਉਹਦੇ ਚ ਰਾਗ ਤੇ ਦਵੈਸ ਵੀ ਨਹੀਂ ਹੈ ਤੇ ਇਸ ਵਾਸਤੇ ਅਵਨਾਸੀ ਸਰੂਪ ਹੈ ਨਾਸ ਤੋਂ ਰਹਿਤ ਹੈ
ਸੋਗ ਜਿਸ ਮਾਹੇ ਨਾ ਲੇਸਾ
ਤੇ ਜਿਸ ਵਿੱਚ ਆਏ ਪਦਾਰਥ ਤੋਂ ਖੁਸ਼ੀ ਜਾਣ ਤੋਂ ਸੋਗ ਹੋ ਜਾਣਾ ਤੇ ਲੇਸਾ ਥੋੜੇ ਮਾਤਰ ਵੀ ਉਸ ਆਤਮਾ ਸਰੂਪ ਦੇ ਚ ਦੋਵੇਂ ਨਹੀਂ ਹਨ
ਜਨਮ ਮਰਨ ਕੋ ਨਹੀਂ ਕਲੇਸਾ
ਜੰਮਣ ਤੇ ਮਰਨ ਦਾ ਜਿਹੜਾ ਕਲੇਸ਼ਾ ਦੁੱਖ ਹੈ ਇਹ ਵੀ ਉਸ ਆਤਮਾ ਸਰੂਪ ਦੇ ਚ ਨਹੀਂ ਭਾਵ ਕੀ ਦੁੰਦ ਬਾਤ ਨਹੀਂ ਹੈ
ਅਨੰਦ ਹੀ ਪੂਰਨ ਇੱਕ ਸਾਰੀ
ਘਨਾ ਇੱਕ ਰਸ ਆਨੰਦ ਸਰੂਪ ਹੈ ਤੇ ਔਰ ਇੱਕ ਸਾਰ ਹੈ ਤੇ ਪੂਰਨ ਸਾਰਿਆਂ ਦੇ ਚ ਲਵਾ ਲਵ ਭਰ ਰਿਹਾ ਹੈ ਉਹੀ ਆਤਮਾ ਪਰਮਾਤਮਾ ਸਰੂਪ ਹੈ
ਇਸ ਪ੍ਰਕਾਰ ਆਤਮ ਨਿਰਧਾਰੀ
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆਪਣੀ ਆਤਮਾ ਨੂੰ ਨਿਰਧਾਰ ਤੇ ਨਿਰਣੇ ਕਰਕੇ ਨਿਸ਼ਚੇ ਕਰ ਆਪਣੇ ਮਨ ਵਿੱਚ
ਜਾਗਰਤ ਸੁਪਨ ਸੁਖੋਪ ਤਕਤੀ ਨਾ
ਜਿਹੜੀ ਜਾਗਰਤ ਅਵਸਥਾ ਹੈ ਸੁਪਨ ਅਵਸਥਾ ਹੈ ਸੁਖੋਪਤੀ ਅਵਸਥਾ ਹੈ ਜਾਗਰਤ ਜਦੋਂ ਬੰਦਾ ਜਾਗਦਾ ਹੈ ਜਿਹਦੇ ਵਿੱਚ 42 ਭਾਵ ਫੁਰਦੇ ਨੇ ਪੰਜ ਗਿਆਨ ਇੰਦਰੇ ਨੇ ਸਾਡੇ ਪੰਜ ਕਰਮ ਇੰਦਰੇ ਨੇ 10 4 ਅੰਤਹਿਕਰਨ ਦੇ ਹਿੱਸੇ ਮਾਨ ਬੁੱਧ ਚਿੱਤ ਅਹੰਕਾਰ ਇਹ ਜਿੱਥੇ 14 ਤੇ 14 ਹੀ ਇਹਨਾਂ ਦੇ ਵਿਸ਼ੇ, 14 ਇਹਨਾਂ ਦੇ ਦੇਵਤੇ, ਜਿੱਥੇ 42 ਭਾਗ ਫੁਰਦੇ ਨੇ ਨਾ, ਉਹਨੂੰ ਕਹਿੰਦੇ ਨੇ ਜਾਗਰਤ ਅਵਸਥਾ, ਜਿਹਦੇ ਵਿੱਚ ਬੰਦਾ ਜਾਗਦਾ ਹੈ। ਦੂਜੀ ਸੁਪਨ ਅਵਸਥਾ ਹੈ, ਤੇ ਜਿੱਥੇ ਮਨੁੱਖ ਅੱਧਾ ਸੁੱਤਾ ਹੋਇਆ ਹੁੰਦਾ ਅੱਧਾ ਜਾਗਦਾ ਹੁੰਦਾ, ਉਹਨੂੰ ਕਹਿੰਦੇ ਸੁਪਨ ਅਵਸਥਾ। ਭਾਵ ਕਿ ਜਾਗਰ ਦਾ ਦਰਵਾਜ਼ਾ ਲੰਘ ਗਿਆ ਹੈ ਤੇ ਸੁਖੋਵਤੀ ਦੇ ਦਰ ਤੱਕ ਅਜੇ ਪਹੁੰਚ ਨਹੀਂ ਹੋਈ। ਤੇ ਜਿਹੜੀ ਜਾਗਰਤ ਅਵਸਥਾ ਤੇ ਸੁਖੋਵਤੀ ਦੇ ਵਿਚਾਲੇ ਹੈ ਨਾ, ਤੇ ਉਹਨੂੰ ਕਹਿੰਦੇ ਸਤਸੰਗ ਦੀ ਸੁਪਨ ਅਵਸਥਾ। ਤੇ ਸੁਖੋਵਤੀ ਅਵਸਥਾ ਹੁੰਦੀ ਜਦੋਂ ਮਨੁੱਖ ਸੁਪਨ ਅਵਸਥਾ ਵਿੱਚੋਂ ਲੰਘ ਜਾਵੇ, ਤੇ ਉਹਨੂੰ ਸੁਖੋਵਤੀ ਕਹਿੰਦੇ ਨੇ, ਜਿੱਥੇ ਜਾ ਕੇ ਮਨੁੱਖ ਨੂੰ ਕੋਈ ਗਿਆਨ ਨਹੀਂ ਰਹਿੰਦਾ, ਕੋਈ ਚੇਤਾ ਨਹੀਂ ਰਹਿੰਦਾ ਹੈ। ਗਾੜੀ ਨੀਂਦ ਵਿੱਚ ਮਨੁੱਖ ਦੇ ਮਨ ਤੇ ਬਹੁਤ ਲੀਨ ਹੋ ਜਾਂਦੇ ਨੇ, ਤੇ ਕੋਈ ਮਨੁੱਖ ਦੇ ਘਰ ਨੂੰ ਪਾੜ ਲਾ ਲਵੇ, ਸੰਨ ਲਾ ਲਵੇ, ਚੋਰ ਚੋਰੀ ਕਰਕੇ ਲੈ ਜਾਣ ਸਭ ਕੁਝ, ਪਰ ਕੁਝ ਨਹੀਂ ਪਤਾ ਲੱਗਦਾ। ਜਿੱਥੇ ਮਨ ਤੇ ਬੁੱਧ ਦਾ ਗਿਆਨ ਖਤਮ ਹੋ ਜਾਂਦਾ, ਗਾੜੀ ਨੀਂਦ, ਉਸ ਨੂੰ ਸੁਖੋਵਤੀ ਅਵਸਥਾ ਕਹਿੰਦੇ ਨੇ। ਇਹ ਜਾਗਰ ਤੇ ਸੁਪਨ ਤੇ ਸੁਖੋਵਤੀ, ਇਹ ਜਿਹੜੀਆਂ ਤਿੰਨ ਅਵਸਥਾ ਹਨ, ਮਹਾਰਾਜ ਕਹਿੰਦੇ ਜਿਹੜਾ ਤੇਰਾ ਆਤਮਾ ਹੈ ਇਹਨਾਂ ਤਿੰਨਾਂ ਨੂੰ ਤੇ ਨਿੱਕੇ ਚੰਗੀ ਤਰ੍ਹਾਂ ਇਸ ਵਾਸਤੇ ਸਾਖੀ ਚੀਨੋ, ਸਾਖੀ ਕੀ ਦੇਖਣ ਵਾਲਾ ਹੈ, ਤਿੰਨਾਂ ਅਵਸਥਾ ਦੇ ਤਾਂ ਹੀ ਚੀਨੋ ਜਾਣਨਾ ਕਰੋ, ਉਹੀ ਦੇਖਦਾ ਹੈ। ਬੰਦੇ ਨੂੰ ਪੁੱਛੀਏ ਕਹਿੰਦਾ ਜਾਗਦਾ, ਕਹਿੰਦਾ ਹਾਂ ਜਾਗਦਾ ਹੈ, ਸੁੱਤਾ ਪਿਆ। ਇਹ ਜਿਹੜਾ ਜਾਗਦਾ ਵੀ ਦੇਖਦਾ ਨਾ ਆਪਣੇ ਆਪ ਨੂੰ, ਉਸ ਆਤਮਾ ਦੀ ਕਿਰਪਾ ਨਾਲ ਹੀ, ਸੱਤਾ ਨਾਲ ਹੀ ਹੈ। ਮੈਂ ਸੁਪਨ ਵਿੱਚ ਹਾਂ, ਇਸ ਵਾਸਤੇ ਇਹ ਵੀ ਉਹਦੀ ਸੱਤਾ ਨਾਲ ਹੀ ਹੈ। ਤੇ ਜਿਹੜਾ ਕਹਿੰਦਾ ਕਿ ਅੱਜ ਪਤਾ ਨਹੀਂ ਰਿਹਾ ਕਿੱਥੇ ਪਏ ਸੀ, ਬੜਾ ਹੀ ਆਨੰਦ ਆਇਆ, ਇਹ ਸੁਖੋਵਤੀ ਨੂੰ ਦੱਸਣ ਵਾਲਾ ਵੀ ਉਹੀ ਹੈ। ਇਸ ਵਾਸਤੇ ਦੇਖਣ ਵਾਲਾ ਵੀ ਇਹ ਤਿੰਨਾਂ ਅਵਸਥਾ ਨੂੰ, ਤੇ ਇਹ ਉਹਨੂੰ ਕਹਿੰਦੇ ਸਾਖੀ, ਤਿੰਨਾਂ ਅਵਸਥਾ ਨੂੰ ਜੋ ਦੇਖਣ ਹਾਰ ਹੈ, ਤੇ ਇਸ ਵਾਸਤੇ ਆਤਮਾ ਉਹਨੂੰ ਸਾਖੀ ਕੀ ਦੇਖਣ ਵਾਲਾ ਜਾਣ ਲਓ ਤਿੰਨਾਂ ਦੇ। ਮਹਾਰਾਜ ਕਹਿੰਦੇ ਉਹ ਸਦਾ ਹੀ ਨਿਰਲੇਪ ਹੈ ਤੇ ਔਰ ਸਾਰਿਆਂ ਤੋਂ ਅਸੰਗ ਹੈ, ਪਾਪ ਤੇ ਕੋਈ ਲਪਾਏ ਮਾਨਗੀ ਨਹੀਂ ਉਸ ਨੂੰ ਲੱਗਦੀ ਹੈ, ਤੇ ਸਾਰਿਆਂ ਦੀ ਮੋਹ ਮਮਤਾ ਤੋਂ ਨਿਆਰਾ ਹੈ।
ਸੋ ਆਪਣਾ ਰੂਪ ਨਿਹਾਰੋ,
ਭਾਈ ਲੈਣਾ ਜੀ, ਐਸਾ ਆਪਣਾ ਆਤਮਾ ਸਰੂਪ ਹੈ ਵਾਹਿਗੁਰੂ ਪਰਮੇਸ਼ਰ, ਤੇ ਉਸਦੇ ਤਾਈ ਨਿਰਣੇ ਕਰ, ਨਿਸ਼ਚੇ ਕਰ, ਵੇਖਣਾ ਕਰ।
ਕਲਪਤ ਸੰਗ ਉਪਾਦ ਸੋ,
ਤੇ ਭਾਈ ਲੈਣਾ ਜੀ, ਕਲਪਤ ਅਬਾਦੀਆਂ ਦੇ ਸੰਗ ਕਰਕੇ
ਅਸੀਂ ਵਿਦ ਜਾਣ,
ਕਹਿੰਦੇ ਨੇ ਇਸ ਤਰ੍ਹਾਂ ਦਾ ਹੋ ਗਿਆ ਹੈ ਤੇ ਜਾਣ ਲੋ। ਕਲਪਤ ਹੁੰਦਾ ਜਿਸ ਤਰ੍ਹਾਂ ਰੱਸੀ ਕਲਪਤ ਉਪਾਧੀ ਵਿੱਚ ਤੇ ਸਰਪ ਰੂਪ ਭਸਦੀ ਹੈ, ਇਸ ਵਾਸਤੇ ਵਾਸਤਵ ਤੇ ਰੱਸੀ ਪਈ ਹੈ ਨਾ, ਤੇ ਥੋੜਾ ਜਿਹਾ ਝਲਕ ਪੈਂਦੀ ਹੈ, ਪ੍ਰਕਾਸ਼ ਦੀ ਅੰਧੇਰਾ ਜ਼ਿਆਦਾ ਹੈ, ਤੇ ਕਹਿੰਦਾ ਇਹਦਾ ਸੱਪ ਪਿਆ ਹੈ। ਇਸ ਵਾਸਤੇ ਉਹ ਇੱਕ ਸਾਧ ਸਿੰਘ ਜੀ, ਰੱਸੀ ਵਿੱਚ ਸੱਪ ਦੀ ਕਲਪਨਾ ਹੈ ਪਰ ਸੱਪ ਰੱਸੀ ਹੈ ਨਹੀਂ, ਤੇ ਇਸ ਵਾਸਤੇ ਭਾਈ ਸਾਹਿਬ ਜੀ ਇੱਥੇ ਕਹਿੰਦੇ ਕਲਪਤ ਉਪਾਧੀ ਦੇ ਸੰਗ ਕਰਕੇ, ਤੇ ਜਿਸ ਤਰ੍ਹਾਂ ਰੱਸੀ ਕਲਪਤ ਰੂਪ ਉਪਾਧੀ ਵਿੱਚ ਸਰਪ ਰੂਪ ਭਾਸਦੀ ਹੈ, ਜਿਵੇਂ ਸਿੱਪੀ ਵਿੱਚ ਚਾਂਦੀ ਜਿਹੜੀ ਹੈ ਉਹ ਭਾਸਦੀ ਹੁੰਦੀ ਨਹੀਂ ਹੈ ਪਰ ਕਹਿੰਦੀ ਚਾਂਦੀ ਹੈ। ਹਾਂਜੀ ਅੱਗੇ ਪੜ੍ਹੋ।
ਜਪਾ ਪ੍ਰਸੂਨ ਸੋ ਭਟਕ ਕੋ,
ਇਸ ਵਾਸਤੇ ਕਹਿੰਦੇ ਭੈਓ ਸੋ ਅਸ ਰੂਪ ਅਸਵਿਤ ਜਾਨ, ਇਸ ਤਰ੍ਹਾਂ ਕਹਿੰਦੇ ਹੋ ਗਿਆ ਹੈ ਜਾਣ ਲੋ। ਜਪਾ ਪ੍ਰਸੂਨ ਸੋ ਫਟਕ, ਤੇ ਜਪਾ ਪ੍ਰਸੂਨ ਕਹਿੰਦੇ ਨੇ ਫੁੱਲ ਨੂੰ, ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਬਲੌਰ ਦੇ ਨੇੜੇ ਤੇ ਕੋਈ ਵੀ ਫੁੱਲ ਲਿਆ ਕੇ ਅਸੀਂ ਰੱਖ ਦਈਏ, ਤੇ ਜਪਾ ਕਹਿੰਦੇ ਲਾਲ ਰੰਗ ਦਾ ਫੁੱਲ, ਤੇ ਜਿਸ ਤਰ੍ਹਾਂ ਬਲੌਰ ਦੇ ਨੇੜੇ ਅਸੀਂ ਲਿਆ ਕੇ ਰੱਖ ਦਈਏ, ਤੇ ਫਿਰ ਉਹ ਜਿਹੜਾ ਲਾਲ ਫੁੱਲ ਹੈ ਉਸਦੇ ਪ੍ਰਤੀਬਿੰਬ ਦੇ ਨਾਲ ਤੇ ਬਲੌਰ ਦਾ ਰੰਗ ਜਿਹੜਾ ਉਹ ਵੀ ਲਾਲ ਹੋ ਜਾਂਦਾ ਹੈ। ਇਸ ਵਾਸਤੇ ਚਿੱਟੇ ਬਲੌਰ ਦਾ ਰੰਗ ਵੀ ਲਾਲ ਹੋ ਜਾਂਦਾ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਅਰਨ ਹੋਤ ਤਿਉਂ ਮਾਨ, ਜਿਵੇਂ ਉਸਦਾ ਰੰਗ ਜਿਹੜਾ ਅਰਨ ਲਾਲ ਹੋ ਜਾਂਦਾ ਹੈ ਬਲੌਰ ਦਾ, ਉਸੇ ਤਰ੍ਹਾਂ ਹੀ ਕਹਿੰਦੇ ਜਿਹੜਾ ਪ੍ਰਸੰਗ ਹੈ ਇਸ ਨੂੰ ਮਾਨ ਮੰਨਣਾ ਕਰੋ, ਸਮਝਣਾ ਕਰੋ।
ਚੌਪੀ ਪੱਚੀ ਕਰਨਾ ਪੰਚੀ ਤਤ ਜੋਈ,
ਇਸ ਵਾਸਤੇ ਕਹਿੰਦੇ ਮਾਇਆ ਦੀ ਸੰਗਤ ਕਰਕੇ ਜਿਹੜੇ ਪੰਜ ਸੂਖਸ਼ਮ ਤੱਤ ਤੇ ਇਸ ਵਾਸਤੇ ਉਹਨਾਂ ਤੋਂ ਅੱਗੇ 25 ਪ੍ਰਕਿਰਤੀਆਂ ਰੂਪ ਇਹ ਪੰਜਾਂ ਤੱਤਾਂ ਦਾ ਹੋਇਆ ਹੈ। ਇਹ ਵੇਦਾਂਤ ਦੀ ਇੱਕ ਵਿਚਾਰ ਹੈ, ਸੂਖਸ਼ਮ ਸਰੀਰ ਦੇ ਸਾਡੇ ਅੰਦਰੇ ਇਹ ਸਾਰਾ ਕੁਝ ਹੈ। ਤੇ ਪੰਜ ਤੱਤਾਂ ਨੂੰ ਪਹਿਲਾਂ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੇ ਆ, ਫਿਰ ਹਰੇਕ ਦੇ ਪਹਿਲੇ ਅੰਸ਼ ਨੂੰ ਹਿੱਸੇ ਨੂੰ ਚਾਰ ਚਾਰ ਹਿੱਸਿਆਂ ਵਿੱਚ ਵੰਡਦੇ ਆ, ਫਿਰ ਇਹਨਾਂ ਸਾਰੇ ਵੀਹਾਂ ਹਿੱਸਿਆਂ ਨੂੰ ਵੱਖ ਰੱਖ ਕੇ ਅੰਤ ਵਿੱਚ ਜਿਹੜਾ ਇੱਕ ਤੱਤ ਹੈ ਉਹਦੇ ਇੱਕ ਭੂਤ ਦੇ ਦੂਜੇ ਅੱਧ ਵਿੱਚ ਇਹਨਾਂ ਵੀਹਾਂ ਭਾਗਾਂ ਵਿੱਚੋਂ ਚਾਰ ਚਾਰ ਭਾਗ ਤੇ ਇਸ ਤਰ੍ਹਾਂ ਫਰਾ ਕੇ ਇਸ ਤਰ੍ਹਾਂ ਰੱਖੇ ਕਿ ਜਿਸ ਭੂਤ ਦਾ ਦੂਜਾ ਅੱਧ ਹੋਵੇ ਉਸ ਤੋਂ ਵੱਖਰਾ ਬਾਕੀ ਚਾਰ ਭੂਤਾਂ ਦਾ ਇੱਕ ਇੱਕ ਭਾਗ ਉਹਦੇ ਵਿੱਚ ਆ ਜਾਵੇ। ਇਸ ਤਰ੍ਹਾਂ ਹਰੇਕ ਸਥੂਲ ਤੱਤ ਵਿੱਚ ਬਾਕੀ ਚਾਰ ਤੱਤਾਂ ਦੀ ਅੰਸ਼ ਵੀ ਵਰਤਮਾਨ ਰਹਿੰਦੇ ਨੇ। ਤੇ ਇਸ ਢੰਗ ਦੇ ਨਾਲ ਤੇ 25 ਪ੍ਰਕਿਰਤੀਆਂ ਜਿਹੜੀਆਂ ਨੇ ਤੇ ਉਹ ਕਹਿੰਦੇ ਬਣੀਆਂ ਹਨ ਪੰਜਾਂ ਤੱਤਾਂ ਤੋਂ।
ਅੰਤੇ ਕਰਨ ਅਪਾਏ ਸੋਈ,
ਆਜੀ ਅੰਤੇ ਕਰਨ ਅਪਾਏ ਸੋਈ, ਕਹਿੰਦੇ ਸੋਈ ਉਹਨਾਂ ਸੂਕਸ਼ਮ ਤੱਤਾਂ ਨੇ ਤੇ ਆਪਣੀ ਸਤੋਮੈ ਅੰਸ਼ ਜਿਹੜੀ ਹੈ ਇਸ ਤੋਂ ਅੰਤੇ ਕਰਨ ਜਿਹੜਾ ਸੀ ਉਤਪੰਨ ਕੀਤਾ। ਅੰਤੇ ਕਰਨ ਕਹਿੰਦੇ ਜਿਹੜੇ ਸਰੀਰ ਦੇ ਅੰਦਰ ਹੋਵੇ ਤੇ ਗਿਆਨ ਦਾ ਕਰਨ ਹੋਵੇ, ਜੋ ਸਰੀਰ ਦੇ ਅੰਦਰ ਹੋਵੇ ਜੋ ਗਿਆਨ ਦੇ ਕਰਾਉਣ ਦਾ ਸਾਧਨ ਹੋਵੇ ਨਾ ਉਹਨੂੰ ਅੰਤੇ ਕਰਨ ਕਹਿੰਦੇ ਨੇ। ਇਸ ਤਰ੍ਹਾਂ ਕਹਿੰਦੇ ਅੰਤੇ ਕਰਨ ਉਤਪਤ ਹੋਇਆ।
ਚਤਰ ਬ੍ਰਿਤ ਹੋਏ ਤਾਹੇ ਮਝਾਰਾ,
ਆਜੀ ਤਾਂ ਤੇ ਹੋਏ ਸਚਾਰ ਪ੍ਰਕਾਰਾ, ਚਤਰ ਬ੍ਰਿਤ ਹੈ ਤਾਹੇ ਮਝਾਰਾ, ਕਹਿੰਦੇ ਉਹਦੇ ਅੰਤੇ ਕਰਨ ਵਿੱਚ ਚਾਰ ਬਿਰਤੀਆਂ ਬਣ ਗਈਆਂ ਨੇ ਤੇ ਇਸ ਕਰਕੇ ਉਹ ਤਾਂ ਤੇ ਹੋਏ ਸਚਾਰ ਪ੍ਰਕਾਰਾ, ਇਸ ਕਰਕੇ ਉਹ ਜਿਹੜਾ ਅੰਤੇ ਕਰਨ ਸੀ ਚਾਰ ਤਰ੍ਹਾਂ ਦਾ ਬਣ ਗਿਆ।
ਮਨ ਬੁੱਧ ਚਿੱਤ ਅਹੰਕਾਰ ਤੇ ਨਾਮਾ,
ਉਹ ਜਿਹੜਾ ਚਾਰ ਵਿਅਕਤੀਆਂ ਰੂਪ ਅੰਤੇ ਕਰਨ ਬਣਿਆ ਚਾਰ ਹਿੱਸਿਆਂ ਵਿੱਚ, ਉਹਨਾਂ ਦੇ ਨਾਮ ਕੀ ਹੈ? ਇੱਕ ਦਾ ਨਾਂ ਹੈ ਮਨ, ਜਿਹੜਾ ਸੰਕਲਪ ਬਿਰਤੀ ਹੈ ਉਹਨੂੰ ਮਨ ਕਹਿੰਦੇ ਆ, ਇਹ ਸੰਕਲਪ ਉਠਾਉਣਾ। ਤੇ ਦੂਜੇ ਹਿੱਸੇ ਦਾ ਨਾਂ ਹੈ ਬੁੱਧ, ਇਸ ਵਾਸਤੇ ਬੁੱਧੀ ਕਹਿੰਦੇ ਨੇ, ਜਿਹੜਾ ਕਿਸੇ ਪਦਾਰਥ ਦੇ ਚੰਗੇ ਤੇ ਮਾੜੇ ਸੁਭਾਅ ਦੇ ਮਾੜੇ ਸੁਭਾਅ ਨੂੰ ਦੱਸਣ ਵਾਲੀ ਬਿਰਤੀ ਹੈ। ਇਸ ਵਾਸਤੇ ਜਾਂ ਚੰਗੇ ਕਿਸੇ ਪਦਾਰਥ ਦੇ ਚੰਗੇ ਤੇ ਮਾੜੇ ਸੁਭਾਅ ਨੂੰ ਨਿਸ਼ਚੇ ਕਰਨ ਵਾਲੀ ਜਿਹੜੀ ਬਿਰਤੀ ਹੈ ਉਹਨੂੰ ਬੁੱਧੀ ਕਹਿੰਦੇ ਨੇ। ਇਸੇ ਤਰ੍ਹਾਂ ਤੀਜਾ ਚਿੱਤ ਹੈ, ਜੋ ਚਿਤਬਨੀ ਰੂਪ ਬਿਰਤੀ ਹੈ, ਚਿੰਤਨ ਬਿਰਤੀ ਹੈ। ਤੇ ਚੌਥਾ ਅਹੰ ਭਾਵ ਹੈ ਵੀ ਹਾਂ ਮੈਨੂੰ ਇਹ ਚੀਜ਼ ਮਿਲ ਗਈ ਜਾਂ ਇਹ ਮੇਰੀ ਹੈ। ਇਸ ਵਾਸਤੇ ਚਾਰ ਹਿੱਸਿਆਂ ਦੇ ਵਿੱਚ ਇਹ ਬਣ ਗਿਆ ਚਤੁਸ਼ਟੈ ਅੰਤਹਿ ਕਰਨ ਜਿਹੜਾ ਸੀ।
ਪਰਲਖੀ ਆਤਮ ਰਾਮਾ,
ਪਰ ਮਹਾਰਾਜ ਕਹਿੰਦੇ ਨਾ ਮਨ ਬੁੱਧੀ ਚਿੱਤ ਤੇ ਅਹੰ ਭਾਵ ਤੋਂ ਵੀ ਪਰੇ ਹੈ ਤੇਰਾ ਆਤਮਾ ਰਾਮ ਸਰੂਪ, ਉਹੀ ਆਤਮਾ ਰਾਮ ਰਮਿਆ ਹੋਇਆ ਪਰਮਾਤਮਾ ਹੈ, ਉਹੀ ਪਰਮਾਤਮਾ ਤੇਰੇ ਵਿੱਚ ਆਤਮਾ ਰੂਪ ਹੋ ਕੇ ਰਮਿਆ ਹੋਇਆ ਹੈ।
ਸਤਗੁਣ ਅੰਤੇ ਕਰਨ ਜੋ ਮਾਹੀ,
ਕਹਿੰਦੇ ਜਿਹੜਾ ਸਤੋ ਗੁਣ ਹੈ ਅੰਤੇ ਕਰਨ ਦੇ ਵਿੱਚ,
ਚੇਤਨ ਕੋ ਪ੍ਰਤਿਬਿੰਬ ਤਹਾਹੀ,
ਕਹਿੰਦੇ ਉਹ ਸਤੋ ਬਈ ਅੰਤੇ ਕਰਨ ਦੇ ਵਿੱਚ ਜੋ ਚੇਤਨ ਦਾ ਪ੍ਰਤਿਬਿੰਬ ਹੈ ਤੇ ਭਾਵ ਕੀ ਭਾਸ਼ ਹੈ। ਇਸ ਵਾਸਤੇ ਉੱਥੇ ਜਿਨਕੇ ਸੁਧ ਹੋਤ ਸੋ ਦੇਖੈ, ਤੇ ਜਿਨ੍ਹਾਂ ਦੇ ਅੰਤੇ ਕਰਨ ਸੁਧ ਹੋਣ ਤੇ ਉਹੀ ਉਸ ਚੇਤਨ ਦੇ ਭਾਸ਼ ਨੂੰ ਭਾਵ ਕੀ ਅੰਸ਼ ਨੂੰ, ਤੇ ਇਸ ਵਾਸਤੇ ਉਹੀ ਉਸ ਆਤਮਾ ਨੂੰ ਵੇਖ ਸਕਦੇ ਨੇ ਜਿਵੇਂ ਸੂਰਜ ਦੀ ਕਿਰਨ ਪੈਂਦੀ ਹੈ ਸੂਰਜ ਦਾ ਅਕਸ਼ ਸਾਰੇ ਘੜਿਆਂ ਦੇ ਵਿੱਚ, ਇਸੇ ਤਰ੍ਹਾਂ ਪਰਮਾਤਮਾ ਸੂਰਜ ਦਾ ਅਕਸ਼ ਜਿਹੜਾ ਤੇ ਸਾਡੇ ਸਾਰਿਆਂ ਸਰੀਰਾਂ ਘੜਿਆਂ ਦੇ ਵਿੱਚ ਹੈ ਪ੍ਰਤਿਬਿੰਬ ਜਿਹੜਾ ਹੈ।
ਮਰਨ ਵਸੇਖਾ,
ਜਿਨ੍ਹਾਂ ਦੇ ਵਾਈ ਹਿਰਦੇ ਮੈਲੇ ਹੋਏ ਹੋਏ ਨੇ ਤੇ ਉਸ ਆਤਮਾ ਸਰੂਪ ਦੀ ਝਲਕ ਨੂੰ ਉਹ ਨੀ ਕਦੇ ਵੀ ਵੇਖ ਸਕਦੇ। ਜਿਵੇਂ ਮੈਲਾ ਪਾਣੀ ਹੋਵੇ ਤੁਹਾਡਾ ਚਿਹਰਾ ਦਿਸਦਾ ਨੀ, ਪਾਣੀ ਸਾਫ਼ ਹੋਵੇ ਪਾਣੀ ਟਿਕਿਆ ਹੋਵੇ ਤੁਸੀਂ ਪਾਣੀ ਵਿੱਚ ਵੀ ਆਪਣਾ ਚਿਹਰਾ ਵੇਖ ਸਕਦੇ ਆ। ਤੇ ਜਿਸ ਦਾ ਹਿਰਦਾ ਟਿਕਿਆ ਹੋਇਆ ਜਿਸ ਦਾ ਹਿਰਦਾ ਸਾਫ਼ ਸੁਥਰਾ ਤੇ ਉਹ ਸਾਧ ਸੰਗ ਜੀ ਆਪਣੇ ਅਕਸ਼ ਨੂੰ ਤੇ ਪਰਮਾਤਮਾ ਸੂਰਜ ਦੇ ਅਕਸ਼ ਆਤਮਾ ਨੂੰ ਵੇਖ ਲੈਂਦਾ ਹੈ।
ਸੁਨਜ ਰੂਪ ਭੂਲ ਨਰ ਸਾਰੇ,
ਤੇ ਜਿਨ੍ਹਾਂ ਦੇ ਹਿਰਦੇ ਮੈਲੇ ਨੇ ਤੇ ਉਹ ਆਪਣੇ ਆਤਮਾ ਸਰੂਪ ਨੂੰ ਸਾਰੇ ਪੁਰਸ਼ ਭੁੱਲ ਗਏ ਨੇ ਕਿਉਂਕਿ ਦਿਸਦਾ ਨਹੀਂ ਅੰਤਹਿ ਕਰਨ ਦੀ ਮੈਲ ਕਰਕੇ।
ਜੀਵ ਅਲਪਾਗੀ ਆਪ ਨਿਰਧਾਰੇ,
ਤੇ ਫਿਰ ਆਪਣੇ ਆਪ ਨੂੰ ਉਹ ਅਲਪਾਗ ਜੀਵ ਨਿਰਧਾਰੇ ਮੰਨਦੇ ਨੇ। ਕਈ ਤਲ ਪੱਗ ਹਾਂ ਤੁਛ ਹਾਂ ਅਸੀਂ ਜੰਮਣ ਮਰਨ ਦੇ ਵਿੱਚ ਹਾਂ ਸਾਨੂੰ ਭੁੱਖ ਤੇ ਪ੍ਰੇਹ ਹੈ ਸਾਨੂੰ ਹਰਖ ਤੇ ਸੋਗ ਹੈ ਤੇ ਸਾਡੀ ਆਬਾਦੀ ਜਿਹੜੀ ਅਵਿਦਿਆ ਹੈ ਅਸੀਂ ਤੁਛ ਹਾਂ ਤੁਛ ਬੁੱਧੀ ਵਾਲੇ ਹਾਂ ਇਸ ਤਰ੍ਹਾਂ ਆਪਣੇ ਆਪ ਨੂੰ ਅਲਪ ਗਿਆਤ ਵਾਲੇ ਉਹ ਜੀਵ ਮੰਨਦੇ ਹਨ
ਜਾਂਦੇ ਤੀਨ ਤਨਹਿ ਕੋ ਪਾਏ
ਜਾਂ ਤੇ ਇਸ ਕਰਕੇ ਤੇ ਤਿੰਨਾਂ ਸਰੀਰਾਂ ਨੂੰ ਪਾ ਕੇ
ਵਾਰ ਵਾਰ ਜਗ ਆਵੇ ਜਾਏ
ਤੇ ਉਹ ਜਿਹੜਾ ਮਲਨ ਜੀਵ ਹੈ ਤੇ ਵਾਰ ਵਾਰ ਸਾਧ ਸੰਗ ਜੀ ਫਿਰ ਸੰਸਾਰ ਵਿੱਚ ਆਉਂਦਾ ਤੇ ਜਾਂਦਾ ਹੈ ਸੂਖਸ਼ਮ ਸਥੂਲ ਕਾਰਨ ਸਰੀਰ ਤਿੰਨਾਂ ਨੂੰ ਪਾ ਕੇ
ਸਥੂਲ ਜੋ ਵੈਰ ਸਰੀਰ
ਕਹਿੰਦੇ ਜੀ ਉਹ ਤਿੰਨ ਸਰੀਰ ਕਿਹੜੇ ਨੇ ਜਿਹਨਾਂ ਦੀ ਗੱਲ ਕੀਤੀ ਆ ਜੀਵ ਆਤਮਾ ਪਾ ਕੇ ਆਉਂਦਾ ਮਹਾਰਾਜ ਕਹਿੰਦੇ ਇੱਕ ਤਾਂ ਬਾਹਰਲਾ ਸਥੂਲ ਸਰੀਰ ਆ ਜਿਹੜਾ ਸਾਨੂੰ ਮਿਲਿਆ ਹੋਇਆ ਦਿਸ ਰਿਹਾ ਹੈ
ਜੇ ਮੈਂ ਹਾਂ ਤਾਰੀ ਪਾਵੇ ਪੀਰਾ
ਤੇ ਜੇ ਸਥੂਲ ਸਰੀਰ ਦੇ ਚ ਹਉਮੈ ਨੂੰ ਧਾਰ ਕੇ ਮਨੁੱਖ ਜੰਮਣ ਤੇ ਮਰਨ ਦਾ ਪੀੜਾ ਦੁੱਖ ਪਾਉਂਦਾ ਹੈ
ਲਿੰਗ ਸਰੀਰ ਦੂਸਰਾ ਜੋਈ
ਦੂਜਾ ਹੈ ਲਿੰਗ ਸੂਖਸ਼ਮ ਸਰੀਰ ਜਿਹੜਾ ਸਾਨੂੰ ਦਿਸਦਾ ਨਹੀਂ ਹੈ
ਇਸ ਰੂਪ ਵਰਨੋ ਸੁਣ ਸੋਈ
ਉਸ ਰੂਪ ਦਾ ਵੀ ਅਸੀਂ ਵਰਣਨ ਕਰਦੇ ਹਾਂ ਤੇ ਸੋਈ ਉਸ ਨੂੰ ਸੁਣਨਾ ਕਰ
ਦਸ ਇੰਦਰੀ ਹੈ ਕਰਮ ਜੇ ਗਿਆਨਾ
ਤੇ ਦਸ ਸਾਡੇ ਸਰੀਰ ਨਾਲ ਇੰਦਰੀਏ ਨੇ ਤੇ ਇਹਨਾਂ ਨੂੰ ਕਰਮ ਇੰਦਰੀ ਤੇ ਗਿਆਨ ਇੰਦਰੀ ਕਹਿੰਦੇ ਪੰਜ ਕਰਮ ਇੰਦਰੀ ਤੇ ਪੰਜ ਗਿਆਨ ਇੰਦਰੀ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ ਜਿਨ੍ਹਾਂ ਵਿੱਚ ਹੱਥ ਤੇ ਪੈਰ ਨੇ ਤੇ ਇਸੇ ਤਰ੍ਹਾਂ ਮੁੱਖ ਬੋਲਣ ਦਾ ਕੰਮ ਕਰਦਾ ਹੈ ਤੇ ਮਲ ਤੇ ਮੂਤਰ ਤਿਆਗ ਕਰਨ ਦੇ ਦੋ ਇੰਦਰੀਏ ਪੰਜ ਕਰਮ ਇੰਦਰੀਏ ਨੇ ਤੇ ਜਿਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਸਾਡੇ ਅੱਖਾਂ ਨੇ ਨਾਸਾਂ ਨੇ ਸਾਡੇ ਕੰਨ ਨੇ ਤੇ ਇਸੇ ਤਰ੍ਹਾਂ ਤੇ ਸਾਡਾ ਰਾਸਨਕ ਇੰਦਰੀਆ ਜਵਾਨ ਦੇ ਉੱਤੇ ਹੈ ਤੇ ਔਰ ਤਵਕ ਇੰਦਰੀਆ ਇਹ ਪੰਜ ਗਿਆਨ ਇੰਦਰੀ ਨੇ ਇਸ ਵਾਸਤੇ ਇੰਦਰਾ ਜਿਹੜਾ ਗਿਆਨ ਕਰਦਾ ਦੁਗੰਧੀ ਤੇ ਸੁਗੰਧੀ ਦਾ ਜੋ ਸਾਡੇ ਤੇ ਇਸ ਵਾਸਤੇ ਨਾਸਕਾਂ ਦੇ ਅਗਰ ਵਰਦਾ ਹੈ ਅੱਖਾਂ ਵਿੱਚ ਜਿਹੜਾ ਗਿਆਨ ਕਰਦਾ ਚੰਗੇ ਮਾੜੇ ਪਦਾਰਥ ਦਾ ਸੁੰਦਰਤਾ ਦਾ ਤੇ ਉਹ ਚਾਕਸ਼ ਇੰਦਰੀਆ ਹੈ ਤਵਕ ਇੰਦਰੀਆ ਜਿਹੜਾ ਠੰਡੇ ਕੂਲੇ ਕਠੋਰ ਗਰਮ ਠੰਡੇ ਸਪਰਸ਼ ਨੂੰ ਦੱਸਦਾ ਹੈ ਇਸ ਵਾਸਤੇ ਉਹਨੂੰ ਤਵਕ ਇੰਦਰੀਆ ਕਹਿੰਦੇ ਨੇ ਕਿਸੇ ਦੇ ਚੰਗੇ ਮਾੜੇ ਬੋਲਾਂ ਦਾ ਨਿਰਣਾ ਕਰਦਾ ਉਹਨੂੰ ਸਰੋਤਰ ਇੰਦਰੀਆ ਕਹਿੰਦੇ ਨੇ ਤੇ ਚੰਗੇ ਮਾੜੇ ਪਦਾਰਥ ਦੇ ਰਸ ਨੂੰ ਦੱਸਦਾ ਉਹਨੂੰ ਰਾਸਨਕ ਇੰਦਰੀਆ ਕਹਿੰਦੇ ਪਰ ਇਹ ਦਿਸਦੇ ਨਹੀਂ ਸਾਡੀਆਂ ਅੱਖਾਂ ਨੀ ਇਹ ਕੋਈ ਇੰਦਰਾ ਇਹ ਤਾਂ ਗੋਲਕ ਆ ਉਹਦੇ ਟਿਕਣ ਵਾਸਤੇ ਸਾਡੇ ਕੰਨ ਕੋਈ ਇੰਦਰੀਆ ਨਹੀਂ ਇਹ ਤਾਂ ਉਹਦੇ ਟਿਕਣ ਵਾਸਤੇ ਨੇ ਚਾਕ ਆਪਣੇ ਸਰੋਤਰ ਇੰਦਰੀਏ ਦੇ ਤੇ ਇਸ ਤਰ੍ਹਾਂ ਇਹ ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ ਇਹ ਦਸ ਇੰਦਰੇ ਹਨ
ਭੂਤਨ ਮਾਤਰਾ ਜਾਨਾ
ਇਸ ਵਾਸਤੇ ਪੰਜ ਭੂਤਨ ਮਾਤਰਾ ਜਾਨਾ ਤੇ ਪੰਜ ਜਿਹੜੇ ਤਨ ਮਾਤਰਾ ਜਿਹੜੇ ਸੂਖਸ਼ਮ ਭੂਤ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਤੇ ਸ਼ਬਦ ਕੰਨਾਂ ਦਾ ਵਿਸ਼ਾ ਸਰੋਤਰ ਇੰਦਰੀਏ ਦਾ ਤੇ ਸਪਰਸ਼ ਤਵਕ ਇੰਦਰੀਏ ਦਾ ਵਿਸ਼ਾ ਹੈ ਤੇ ਜਾ ਇਹ ਪੰਜ ਤੇ ਜਾ ਪੰਜ ਦੇ ਥਾਂ ਪ੍ਰਾਣ ਕਈ ਪਾ ਲੈਂਦੇ ਨੇ ਇਸ ਤਰ੍ਹਾਂ 15 ਹੋ ਗਏ
ਮਨ 17 ਤਾਤੀ ਜੋ ਇਹੀ
ਮਹਾਰਾਜ ਕਹਿੰਦੇ ਮਨ ਤੇ ਬੁੱਧੀ ਤੇ ਇਹ 2 ਹੋ ਗਏ ਤੇ 17 ਹੋ ਗਏ ਜਿਹੜੇ ਤਤ ਸੂਖਸ਼ਮ
ਜਿਨਕੀ ਹੋਦ ਭਈ ਲਿੰਗ ਦੇਹੀ
ਕਹਿੰਦੇ ਇਹਨਾਂ ਨੂੰ ਲਿੰਗ ਦੇ ਹੈ ਇਹਨਾਂ ਦੀ ਸੂਖਸ਼ਮ ਦੇ ਇਸ ਨੂੰ ਕਹਿੰਦੇ ਹਨ 17 ਤੱਤਾਂ ਦੀ
ਫਲ ਕੋ ਪਾਏ
ਜਿਹੋ ਜਿਹਾ ਚੰਗੇ ਤੇ ਮਾੜੇ ਕਰਮਾਂ ਨੂੰ ਕਰਦਾ ਤੇ ਉਹਦਾ ਦੁੱਖ ਤੇ ਸੁਖ ਰੂਪੀ ਫਲ ਪਾ
ਪਰਲੋਕੇ ਆਵੇ ਜਾਏ
ਜਿਹੜਾ ਸੂਖਸ਼ਮ ਸਰੀਰ ਇਹੀ ਲੋਕ ਤੇ ਪਰਲੋਕ ਦੇ ਚਾਉਂਦਾ ਤੇ ਜਾਂਦਾ ਹੈ
ਕੋ ਕਰਤਾ ਔਰ ਪਰਮਨ
ਕਹਿੰਦੇ ਇਹਨਾਂ ਦੇ ਕਰਨ ਵਾਲਾ ਤੇ ਹੋਰ ਹੈ ਪਰ ਵਿਸ਼ੇਸ਼ ਕਰਕੇ ਮੰਨ ਲਓ ਬਣਾਉਣ ਵਾਲਾ
ਕਾਰਨ ਤੇ ਨਾਂ ਤੇ ਨਾਮ ਪਛਾਣੋ
ਕਹਿੰਦੇ ਉਸ ਦਾ ਨਾਮ ਕਾਰਨ ਸਰੀਰ ਹੈ ਤੇ ਪਛਾਣ ਲਓ ਚੰਗੀ ਤਰ੍ਹਾਂ
ਸੂਖਮ ਤੇ ਲਖੋ ਸਰੂਪਾ
ਕਾਰਨ ਸਰੀਰ ਦਾ ਜਿਹੜਾ ਸਰੂਪ ਹੈ ਬਹੁਤ ਹੀ ਸੂਖਸ਼ਮ ਬਰੀਕ ਹੈ ਜਾਣ ਲਓ
ਅੰਧ ਭਾਵ ਕੂਪਾ
ਤੇ ਜਿਸ ਨੂੰ ਧਾਰ ਕੇ ਤੇ ਅੰਨਾ ਖੂਹ ਜਿਹੜਾ ਸੰਸਾਰ ਹੈ ਤੇ ਉਹਦੇ ਵਿੱਚ ਇਹ ਪ੍ਰਾਪਤ ਹੋ ਗਿਆ ਸਤਿਸੰਗ ਜੀ ਜਿਸ ਤਾਂ ਅੱਗੇ